ਸ੍ਰੀ ਗੁਰ ਦਿੱਤਾ ਸੁਖ ਬਸੇ ਰਜ ਕੀਰਤ ਪੁਰਸ਼ਾਰੂ ਕਰੇ ਸਕੇਲਨ ਲੋਕਤ ਬਸੇ ਮੋਦ ਕੋ ਤਾਰ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਬਾਲਤਾ ਦੇ ਸਾਂਝੇ ਰਹਿਬਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਪੁੱਜੇ ਹਨ, ਜਿੱਥੇ ਆ ਕੇ ਗੁਰੂ ਘਰ ਦੇ ਮਹਾਨ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣਾ ਸਰੀਰ ਤਿਆਗਿਆ ਹੈ। ਆਪਣਾ ਸਰੀਰ ਤਿਆਗ ਕੇ ਭਾਈ ਗੁਰਦਾਸ ਜੀ ਗੁਰਪੁਰੀ ਪਿਆਨ ਕਰ ਗਏ। ਭਾਈ ਸਾਹਿਬ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਸਤਿਗੁਰੂ ਛੇਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ। ਸੰਸਕਾਰ ਦੀ ਸਾਰੀ ਮਰਿਆਦਾ ਨਿਭਾ ਕੇ ਗੋਇੰਦਵਾਲ ਸਾਹਿਬ ਤੋਂ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚਾਲੇ ਪਾਏ ਨੇ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਭਾਈ ਗੁਰਦਾਸ ਜੀ ਦੇ ਨਿਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਆਰੰਭ ਕਰਵਾਏ ਹਨ। ਪਾਠ ਕਰਨ ਦੀ ਡਿਊਟੀ ਭਾਈ ਵਿਧੀ ਚੰਦ ਜੀ ਦੀ ਲਾਈ ਹੈ। ਚੌਦਵੇਂ ਦਿਨ ਭਾਈ ਵਿਧੀ ਚੰਦ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਸਹਿਜ ਪਾਠ ਦਾ ਭੋਗ ਪਾਇਆ ਹੈ। ਭਾਈ ਗੁਰਦਾਸ ਜੀ ਦੇ ਨਿਮਿਤ ਸਤਿਗੁਰਾਂ ਨੇ ਬਹੁਤ ਵੱਡਾ ਸਮਾਗਮ ਕੀਤਾ ਹੈ। ਇਸੇ ਤਰ੍ਹਾਂ ਦਿਨ ਬੀਤਦੇ ਚਲੇ ਗਏ। ਸਤਿਗੁਰਾਂ ਦੀ ਸਪੁੱਤਰੀ ਬੀਬੀ ਵੀਰੋ ਨੂੰ ਸਤਿਗੁਰਾਂ ਨੇ ਵਿਦਾ ਕੀਤਾ ਹੈ। ਭਾਈ ਸਾਧੂ ਦੇ ਸਮੇਤ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਚ ਸ੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰ ਹੋ ਰਹੀਆਂ ਨੇ। ਸਤਿਗੁਰੂ ਜੀ ਸ਼ਿਕਾਰ ਖੇਡਣ ਲਈ ਚੜਦੇ ਨੇ, ਪੈਂਦੇ ਖਾਂ ਸਤਿਗੁਰਾਂ ਦੇ ਨਾਲ ਜਾਂਦਾ ਹੈ ਔਰ ਪੈਂਦਾ ਬੜਾ ਬਲੀ ਹੈ, ਬਲਵਾਨ ਹੈ, ਕਸਰਤ ਕਰਕੇ ਅਨੇਕਾਂ ਪ੍ਰਕਾਰ ਦੇ ਕੌਤਕ ਪ੍ਰਗਟ ਕਰਕੇ ਸਤਿਗੁਰਾਂ ਨੂੰ ਵਿਖਾਉਂਦਾ ਹੈ। ਭਿੜਦੇ ਸਾਨਾਂ ਨੂੰ ਭਿੜਦਿਆਂ ਹੋਇਆਂ ਨੂੰ ਸਿਰਾਂ ਤੋਂ ਸਿੰਘਾਂ ਤੋਂ ਪਕੜ ਕੇ ਦੂਰ ਕਰ ਦਿੰਦਾ ਹੈ, ਬਾਹਾਂ ਦੇ ਡੋਲਿਆਂ ਵਿੱਚ ਸਿਰੀ ਫਲ ਨਾਰੀਅਲ ਰੱਖ ਕੇ ਤੋੜ ਦਿੰਦਾ ਹੈ, ਲੋਹੇ ਦੀ ਢਾਲ ਹੱਥ 'ਚ ਪਕੜ ਕੇ ਕਾਗਜ਼ ਵਾਂਗਰ ਚੀਰ ਦਿੰਦਾ ਹੈ। ਇੱਦਾਂ ਬੜਾ ਭਾਰੀ ਬਲ ਇਹਦੇ ਸਰੀਰ ਵਿੱਚ ਆ, ਉਹਦਾ ਪ੍ਰਗਟਾਵਾ ਕਰਕੇ ਸਤਿਗੁਰਾਂ ਨੂੰ ਵਿਖਾਉਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਜੀ ਵੀ ਇਹਦੇ 'ਤੇ ਬੜੀਆਂ ਖੁਸ਼ੀਆਂ ਕਰ ਰਹੇ ਨੇ। ਇਸੇ ਤਰ੍ਹਾਂ ਸਮਾਂ ਬੀਤਦਾ ਜਾ ਰਿਹਾ ਹੈ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੇ ਸਿੱਖਾਂ ਦਾ ਉਧਾਰ ਗਰੀਬ ਨਵਾਜ ਪਾਤਸ਼ਾਹ ਜੀ ਕਰ ਰਹੇ ਨੇ। ਇਸੇ ਤਰ੍ਹਾਂ ਦਰਸ਼ਨ ਦਿੰਦਿਆਂ ਦਿੰਦਿਆਂ ਇੱਕ ਭਾਈ ਜੱਲਣ ਨਾਂ ਦੇ ਸਾਧ ਨੂੰ ਵੀ ਸਤਿਗੁਰਾਂ ਨੇ ਦਰਸ਼ਨ ਦਿੱਤੇ। ਭਾਈ ਜੱਲਣ ਜੀ ਦੇ ਕੋਲੇ ਰਾਤ ਸਤਿਗੁਰਾਂ ਨੇ ਬਤੀਤ ਕੀਤੀ, ਇਹ ਕਥਾ ਆਪਾਂ ਸਰਵਣ ਕੀਤੀ ਹੈ। ਆਓ ਇਸ ਤੋਂ ਅਗਲੇ ਪਾਸੇ ਅਗਲੇਰੀ ਕਥਾ ਜੋ ਆਰੰਭ ਹੋ ਰਹੀ ਹੈ, ਲੜੀ ਚੱਲ ਰਹੀ ਹੈ, ਸਰਵਣ ਕਰੀਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਸ੍ਰੀ ਗੁਰ ਦਿੱਤਾ ਸੁਖ ਬਸੇ ਰਜ ਕੀਰਤਪੁਰ ਚਾਰੋ
ਬਾਬਾ ਗੁਰਦਿੱਤਾ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਵੱਡੇ ਸਾਹਿਬਜ਼ਾਦੇ ਨੇ ਇਹਨਾਂ ਨੂੰ ਸਤਿਗੁਰਾਂ ਨੇ ਕੀਰਤਪੁਰ ਸਾਹਿਬ ਨਗਰ ਵਸਾਉਣ ਵਾਸਤੇ ਭੇਜ ਦਿੱਤਾ ਹੋਇਆ ਸੀ ਤੋ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਇਹਨਾਂ ਨੇ ਨਗਰ ਵਸਾਇਆ ਬੜਾ ਸੁੰਦਰ ਨਗਰ ਵਸਿਆ ਔਰ ਕੀਰਤਪੁਰ ਸਾਹਿਬ ਦੀ ਸੋਹਣੀ ਨਗਰੀ ਵਸਾ ਕੇ ਬਾਬਾ ਗੁਰਦਿੱਤਾ ਜੀ ਨੇ ਇਸੇ ਨਗਰ ਦੇ ਵਿਚ ਆਪਣਾ ਨਿਵਾਸ ਰੱਖਿਆ ਇੱਥੇ ਹੀ ਰਹਿਣ ਲੱਗੇ ਹਨ
ਕਰੇ ਸਕੇਲਨ ਲੋਕ ਤੈ ਬਸੇ ਮੋਦ ਕੋ ਧਾਰ
ਬਾਬਾ ਜੀ ਨੇ ਨਗਰ ਬੜਾ ਸੁੰਦਰ ਬਣਾਇਆ ਬੜੇ ਬੜੇ ਸੋਹਣੇ ਮਕਾਨ ਮੰਦਰ ਬਣਾਏ ਨੇ ਸੋਹਣੇ ਦਰਬਾਰ ਬਣਾਏ ਨੇ ਧਰਮਸ਼ਾਲਾਵਾਂ ਬਣਾਈਆਂ ਨੇ ਔਰ ਬਹੁਤ ਸਾਰੇ ਲੋਕਾਂ ਨੂੰ ਇਸ ਨਗਰ ਦੇ ਵਿਚ ਲਿਆ ਕੇ ਵਸਾਇਆ ਹਰ ਜਾਤੀ ਦੇ ਲੋਕਾਂ ਨੂੰ ਲਿਆ ਕੇ ਨਗਰ ਵਿਚ ਵਸਾਇਆ ਕੋਈ ਵੀ ਨਗਰ ਪੁਰਾਣੇ ਸਮੇਂ ਚ ਵਸਦਾ ਸੀ ਉਹਦੇ ਚ ਸਾਰੇ ਜਾਤੀਆਂ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਜਾਂਦਾ ਸੀ ਲੁਹਾਰ ਵੀ ਤਰਖਾਣ ਵੀ ਘੁਮਿਆਰ ਵੀ ਸਾਰੇ ਲਿਆ ਕੇ ਵਸਾਏ ਜਾਂਦੇ ਸਨ ਜ਼ਿਮੀਦਾਰਾਂ ਨੂੰ ਵੀ ਵਸਾਉਣਾ ਵੀ ਉਹ ਖੇਤੀ ਕਰੀ ਜਾਣ ਲੁਹਾਰਾਂ ਦੇ ਨਾਲ ਵੀ ਲੋਹੇ ਦਾ ਕੰਮ ਹੁੰਦਾ ਰਹੇ ਤੇ ਤਰਖਾਣਾ ਕੋਲੋਂ ਲੱਕੜੀ ਦਾ ਕੰਮ ਹੁੰਦਾ ਰਹੇ ਏਦਾਂ ਸਾਰੇ ਬੜੇ ਸਿਆਣਪ ਦੇ ਨਾਲ ਨਗਰ ਵਸਾਏ ਜਾਂਦੇ ਸੀ ਬਾਬਾ ਗੁਰਦਿੱਤਾ ਜੀ ਨੇ ਨਗਰ ਬੜਾ ਸੁੰਦਰ ਵਸਾਇਆ ਸਰਬ ਜਾਤੀਆਂ ਦੇ ਲੋਕਾਂ ਨੂੰ ਲਿਆ ਕੇ ਸ੍ਰੀ ਕੀਰਤਪੁਰ ਸਾਹਿਬ ਨਗਰ ਦੇ ਵਿਚ ਉਨ੍ਹਾਂ ਦਾ ਵਸੇਬਾ ਕਰਵਾਇਆ ਬੜੀ ਭਾਰੀ ਖੁਸ਼ੀ ਸਹਿਤ ਗੁਰੂ ਸਾਹਿਬ ਜੀ ਦੀ ਇਸ ਪਵਿੱਤਰ ਨਗਰੀ ਵਿਚ ਲੋਕ ਆ ਕੇ ਵਸ ਰਹੇ ਨੇ
ਚੋਪਈ ਕਿਸ਼ਤ ਮਾਸ ਬਸ ਦਿਨ ਚਾਰੇ
ਕੁਝ ਮਹੀਨੇ ਕੁਝ ਦਿਨ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਰਹਿੰਦਿਆਂ ਬਤੀਤ ਕੀਤੇ ਹਨ
ਨਾਨਾ ਬਿਦਕੇ ਕਰਤ ਸ਼ਿਕਾਰੇ
ਨਾਨਾ ਪ੍ਰਕਾਰ ਦਾ ਸ਼ਿਕਾਰ ਖੇਡਣ ਵਾਸਤੇ ਵੀ ਬਾਬਾ ਗੁਰਦਿੱਤਾ ਜੀ ਵੀ ਸੂਰਮਿਆਂ ਵਾਲੀ ਬਿਰਤੀ ਰੱਖਦੇ ਸੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਾਨ ਬਾਬਾ ਗੁਰਦਿੱਤਾ ਜੀ ਵੀ ਸ਼ਸਤਰ ਧਾਰੀ ਸਨ ਤੇ ਸ਼ਸਤਰ ਧਾਰਨ ਕਰਕੇ ਬਾਬਾ ਗੁਰਦਿੱਤਾ ਜੀ ਦੂਰ ਦੂਰ ਤੱਕ ਜੰਗਲ ਕਿਉਂਕਿ ਕੀਰਤਪੁਰ ਸਾਹਿਬ ਦੇ ਇਲਾਕੇ ਚ ਬੀਆਬਾਨ ਜੰਗਲ ਹੀ ਸੀ ਉਦੋਂ ਤੋ ਜੰਗਲਾਂ ਦੇ ਵਿਚ ਜਾ ਕੇ ਬਾਬਾ ਗੁਰਦਿੱਤਾ ਜੀ ਦੂਰ ਦੂਰ ਜਾ ਕੇ ਭਾਂਤ ਭਾਂਤ ਦੇ ਸ਼ਿਕਾਰ ਖੇਡਦੇ ਹਨ
ਸੇਵੈਂ ਦਾਸ ਸੰਗ ਸਮੁਦਾਏ
ਸਾਰੇ ਸੇਵਾਦਾਰ ਦਾਸ ਉਹ ਬਾਬਾ ਗੁਰਦਿੱਤਾ ਜੀ ਦੀ ਸੇਵਾ ਦੇ ਵਿਚ ਹਾਜ਼ਰ ਰਹਿੰਦੇ ਨੇ ਇਨ੍ਹਾਂ ਦੇ ਨਾਲ ਹੀ ਰਹਿ ਕੇ ਸੇਵਾ ਕਰਦੇ ਹਨ
ਅਰਬ ਆਦਮਨ ਕੰਮ ਨਾ ਪਾਏ
ਔਰ ਕਹਿੰਦੇ ਬਹੁਤ ਸਾਰੀ ਮਾਇਆ ਬਾਬਾ ਗੁਰਦਿੱਤਾ ਜੀ ਕੋਲ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਸੇਵਾਦਾਰਾਂ ਨੂੰ ਔਰ ਜੇ ਕੋਈ ਕਾਮਨਾ ਧਾਰ ਕੇ ਆਉਂਦਾ ਬਾਬਾ ਗੁਰਦਿੱਤਾ ਜੀ ਵੀ ਉਨ੍ਹਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ ਗੁਰੂ ਪੁੱਤਰ ਨੇ ਬਾਬਾ ਜੀ ਵਿਚ ਵੀ ਅਜ਼ਮਤ ਸੀ ਕਰਾਮਾਤ ਸੀ ਫਿਰ ਗੁਰੂ ਦੇ ਪੁੱਤਰ ਨੇ ਤੇ ਗੁਰੂ ਦੇ ਪਿਤਾ ਵੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਤੇ ਗੁਰੂ ਹਰ ਰਾਏ ਸਾਹਿਬ ਦੇ ਪਿਤਾ ਨੇ ਤੇ ਬੜੀ ਕਲਾ ਵਾਲੇ ਸਨ ਬਾਬਾ ਗੁਰਦਿੱਤਾ ਜੀ ਤਾਂ ਹੀ ਸਤਿਗੁਰਾਂ ਨੇ ਵਰ ਦਿੱਤਾ ਸੀ ਨਾ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਸਿੱਖਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਕਰਦੇ ਫਿਰ ਬਾਬੇ ਸ੍ਰੀ ਚੰਦ ਜੀ ਦੀ ਗੱਦੀ ਵੀ ਇਨ੍ਹਾਂ ਨੂੰ ਮਿਲੀ ਸੀ ਉਦਾਸੀਆਂ ਦੀ ਉਸ ਗੱਦੀ ਦੇ ਉੱਤੇ ਵੀ ਬਾਬਾ ਗੁਰਦਿੱਤਾ ਜੀ ਸੋ ਬਨੀਕ ਸਨ ਤੋ ਇਸ ਕਰਕੇ ਬਾਬਾ ਗੁਰਦਿੱਤਾ ਜੀ ਕੋਲ ਜਿਹੜੇ ਪ੍ਰੇਮੀ ਆਉਂਦੇ ਨੇ ਸੇਵਕ ਆਉਂਦੇ ਨੇ ਉਨ੍ਹਾਂ ਨੂੰ ਮਾਇਆ ਵੀ ਮਿਲਦੀ ਹੈ ਜਿਨ੍ਹਾਂ ਨੂੰ ਰੋਜ਼ੀਨਾ ਚਾਹੀਦਾ ਰੋਜ਼ੀਨਾ ਮਿਲਦਾ ਹੈ ਜੇ ਕੋਈ ਕਾਮਨਾ ਰੱਖ ਕੇ ਆਉਂਦਾ ਤੇ ਉਨ੍ਹਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਹੁੰਦੀਆਂ
ਮਿਰਦਰ ਬਾਕ ਤੇ ਨਰ ਸਨਮਾਨ
ਬਾਬਾ ਗੁਰਦਿੱਤਾ ਜੀ ਕੋਲ ਕੋਈ ਵੀ ਆਉਂਦਾ ਸਭ ਨਾਲ ਜੀ ਕਹਿ ਕੇ ਬੋਲਦੇ ਨੇ ਸਾਰਿਆਂ ਨੂੰ ਬੜੇ ਸਤਿਕਾਰ ਨਾਲ ਅਦਬ ਨਾਲ ਪ੍ਰੇਮ ਨਾਲ ਬੋਲਦੇ ਨੇ ਬੜਾ ਮਿੱਠਾ ਤੇ ਕੋਮਲ ਸੁਭਾਅ ਹੈ ਬਾਬਾ ਗੁਰਦਿੱਤਾ ਜੀ ਦਾ
ਸੁਖ ਦੇ ਨਗਰ ਬਸਾ ਮਨ ਠਾਨਾ
ਔਰ ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਉਹਨੂੰ ਸੁਖ ਦੇ ਕੇ ਉਹਨੂੰ ਜੋ ਚਾਹੀਦਾ ਉਹਦੀਆਂ ਲੋੜ ਦੀਆਂ ਵਸਤੂਆਂ ਦੀ ਪੂਰਤੀ ਕਰਕੇ ਉਹਨੂੰ ਆਪਣੇ ਨਗਰ ਵਿਚ ਵਸਾਉਂਦੇ ਨੇ ਜੇ ਉਹਦੇ ਕੋਲ ਪੈਸੇ ਨਹੀਂ ਮਕਾਨ ਬਣਾਉਣ ਵਾਸਤੇ ਤੇ ਬਾਬਾ ਗੁਰਦਿੱਤਾ ਜੀ ਆਪ ਆਪਣੇ ਖਜ਼ਾਨੇ ਚੋਂ ਮਾਇਆ ਦੇ ਕੇ ਉਹਦਾ ਮਕਾਨ ਬਣਵਾਉਂਦੇ ਨੇ ਔਰ ਉਹਨੂੰ ਉੱਥੇ ਲਿਆ ਕੇ ਰੱਖਦੇ ਨੇ ਉਥੇ ਨਿਵਾਸ ਬਖਸ਼ਦੇ ਹਨ
ਨੱਤੀ ਗਰਭ ਪ੍ਰਥਮ ਸਮ ਧਾਰੇ ਧਰਿਓ
ਪਰ ਬਾਬਾ ਗੁਰਦਿੱਤਾ ਜੀ ਦੀ ਘਰ ਵਾਲੀ ਮਾਤਾ ਨੱਤੀ ਨੇ ਪਹਿਲਾਂ ਇੱਕ ਪੁੱਤਰ ਨੂੰ ਜਨਮ ਦੇ ਦਿੱਤਾ ਹੋਇਆ ਜਿਨ੍ਹਾਂ ਦਾ ਨਾਂ ਬਾਬਾ ਧੀਰਮੱਲ ਹੈ ਹੁਣ ਦੂਸਰੀ ਵਾਰ ਮਾਤਾ ਨੱਤੀ ਜੀ ਨੇ ਗਰਭ ਧਾਰਨ ਕੀਤਾ ਪ੍ਰਥਮ ਦੇ ਸਮਾਨ
ਵਧਿਓ ਚੰਦ ਸਮ ਭਾਗਨ ਭਰਿਓ
ਸਮਾਂ ਬੀਤਦਾ ਚਲਾ ਗਿਆ ਇਸੇ ਪ੍ਰਕਾਰ ਨਾਲ ਗਰਭ ਦੀ ਅਵਸਥਾ ਵੀ ਜਿਹੜੀ ਆ ਉਹ ਸੰਪੂਰਨ ਹੋ ਗਈ
ਸਮੋ ਪ੍ਰਸੂਤ ਹੋਣ ਕੋ ਆਇਓ
ਮਾਤਾ ਨੱਤੀ ਜੀ ਦੇ ਪ੍ਰਸੂਤ ਹੋਣ ਦਾ ਸਮਾਂ ਉਹ ਆਪ ਪਹੁੰਚਿਆ, 9 ਮਹੀਨਿਆਂ ਦਾ ਸਮਾਂ ਬਤੀਤ ਹੋਇਆ ਹੈ।
ਸੁੰਦਰ ਸਮਾਂ ਸੁਖ ਦਵਰ ਸਦਰ ਸਾਇਓ,
ਬੜਾ ਸੋਹਣਾ ਸੁਖਦਾਈ ਸੁੰਦਰ ਸਮਾਂ ਆਇਆ, ਸੋਹਣੀਆਂ ਘੜੀਆਂ ਪਵਿੱਤਰ ਘੜੀਆਂ ਮੁਬਾਰਕ ਘੜੀਆਂ ਆਈਆਂ ਹਨ।
ਮਕਰ ਰਾਸ ਮੈਂ ਸੂਰਜ ਬਾਸਾ
ਤਾ ਜੀ, ਮਕਰ ਰਾਸ ਦੇ ਵਿਚ ਉਦੋਂ ਸੂਰਜ ਦਾ ਨਿਵਾਸ ਸੀ, ਮਕਰ ਦਾ ਮਹੀਨਾ ਹੈ।
ਸਰੋਦਸ ਬਾਸਰ ਕੀਤੇ ਮਾਸਾ,
ਮਕਰ ਦੇ ਮਹੀਨੇ ਦੇ ਵਿਚ 13 ਦਿਨ ਬਤੀਤ ਹੋਏ ਸੀ, ਯਾਨੀ ਕਿ 13 ਤਰੀਕ ਦਾ ਦਿਨ ਸੀ, ਤ੍ਰਿਓਦਾਸ ਯਾਨੀ ਕਿ 13 ਤਰੀਕ, 13 ਮਗਰ ਦਾ ਦਿਨ ਹੈ।
ਪੁਰਜਨ ਆਨੰਦ ਅਚਾਨਕ ਹੋਵਾ,
ਇਕਦਮ ਸਾਰੇ ਨਗਰ ਵਿਚ ਇਕ ਆਨੰਦ ਦੀ ਲਹਿਰ ਦੌੜ ਪਈ। ਸਾਰੇ ਨਗਰ ਕੀਰਤਪੁਰ ਸਾਹਿਬ ਦੇ ਲੋਕ ਬੜੇ ਖੁਸ਼ ਨੇ, ਸਾਰਿਆਂ ਵਿਚ ਬੜਾ ਆਨੰਦ ਹੈ, ਪਰ ਲੋਕਾਂ ਨੂੰ ਇਹਦਾ ਨੀ ਪਤਾ ਵੀ ਆਨੰਦ ਹੈ ਕਾਹਦਾ। ਖੁਸ਼ ਬੜੇ ਨੇ, ਸਾਰਿਆਂ ਦੇ ਮਨ ਚ ਖੁਸ਼ੀ ਬਹੁਤ ਹੈ, ਪਰ ਉਹ ਖੁਸ਼ੀ ਕਿਸ ਗੱਲ ਦੀ ਹੈ ਲੋਕਾਂ ਨੂੰ ਪਤਾ ਨੀ ਸੀ ਲੱਗ ਰਿਹਾ। ਇਹੋ ਜਿਹਾ ਦਿਨ ਚੜਿਆ 13 ਤਰੀਕ ਦਾ।
ਮਾਨਵ ਸਭ ਦਿਸ਼ ਮੈਂ ਸੁਖ ਜੋਵਾ,
ਇਹਨੇ ਮਨੁੱਖ ਨੇ ਸਾਰਿਆਂ ਨੂੰ ਸਾਰੇ ਪਾਸੋਂ ਸੁੱਖ ਹੀ ਸੁੱਖ ਮਹਿਸੂਸ ਹੋ ਰਿਹਾ, ਨਗਰ ਵਿਚ ਕੋਈ ਰੋਗ ਸੋਗ ਰਿਹਾ ਹੀ ਨਹੀਂ, ਸਾਰੇ ਨਗਰ ਵਿਚ ਬੜੀ ਖੁਸ਼ੀ ਹੈ, ਇਲਾਕੇ ਦੇ ਵਿਚ ਬੜੀ ਖੁਸ਼ੀ ਹੈ, ਸਾਰੇ ਲੋਕਾਂ ਵਿਚ ਬੜੀ ਖੁਸ਼ੀ ਹੈ।
ਸਵਾ ਜਾਮ ਜਬ ਰਹੀ ਸਿਰ ਜਾਮਾ,
ਕਹਿੰਦੇ ਜਦੋਂ ਸਵਾ ਪਹਿਰ ਰਾਤ ਰਹੀ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ,
ਜਨਮਿਓ ਪੁੱਤ ਬਦਨ ਅਬਰਾਮਾ,
ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨੱਤੀ ਜੀ ਦੀ ਕੁੱਖ ਤੋਂ ਇਕ ਬੜੇ ਤੇਜਸਵੀ ਬੜੇ ਮਹਾਨ ਪ੍ਰਕਾਸ਼ਵਾਨ ਪੁੱਤਰ ਨੇ ਅਵਤਾਰ ਧਾਰਨ ਕੀਤਾ ਹੈ।
ਦੇਵਨ ਆਨੇ ਅਰਚਨਾ ਕਰੇ,
ਜਦੋਂ ਇਸ ਬਾਲਕ ਦਾ ਅਵਤਾਰ ਹੋਇਆ ਉਦੋਂ 33 ਕਰੋੜ ਦੇਵੀ ਦੇਵਤੇ ਆਕਾਸ਼ ਵਿਚ ਉਤਰੇ ਨੇ, ਉਨ੍ਹਾਂ ਨੇ ਆ ਕੇ ਆਰਤੀ ਕੀਤੀ ਹੈ, ਉਨ੍ਹਾਂ ਨੇ ਆ ਕੇ ਨਮਸਕਾਰ ਕੀਤੀ ਹੈ, ਕਿਉਂਕਿ ਜਿਸ ਬਾਲਕ ਨੇ ਅਵਤਾਰ ਧਾਰਿਆ ਇਹ ਬਾਲਕ ਕੋਈ ਸਧਾਰਨ ਅਵਤਾਰ ਨਹੀਂ, ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 7ਵੇਂ ਮਾਲਕ ਧੰਨ ਗੁਰੂ ਹਰਰਾਏ ਸਾਹਿਬ ਜੀ ਦਾ ਅਵਤਾਰ ਹੋਇਆ। ਇਹ ਗੁਰੂ ਹਰਰਾਏ ਸਾਹਿਬ ਜੀ ਦਾ ਅਵਤਾਰ ਹੋਇਆ 7ਵੇਂ ਪਾਤਸ਼ਾਹ ਦਾ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਦੇਵਤੇ ਆ ਗਏ 33 ਕਰੋੜ ਆਕਾਸ਼ ਵਿਚ, ਉਨ੍ਹਾਂ ਨੇ ਵੀ ਆ ਕੇ ਆਰਤੀਆਂ ਉਤਾਰੀਆਂ ਨੇ, ਆ ਕੇ ਵੰਦਨਾ ਕੀਤੀ ਹੈ ਇਸ ਇਕ ਦਿਨ ਦੇ ਬਾਲਕ ਨੂੰ, ਨਮਸਕਾਰਾਂ ਕੀਤੀਆਂ ਹਨ।
ਬਾਰ ਬਾਰ ਕੁਸਮਾਂਜਲ ਬਰੀ,
ਬਾਰ ਬਾਰ ਕੁਸਮਾਂਜਲ, ਕੁਸਮ ਦੀਆਂ, ਕੁਸਮ ਕਹਿੰਦੇ ਨੇ ਫੁੱਲ ਨੂੰ, ਫੁੱਲਾਂ ਦੀਆਂ ਬੁੱਕਾਂ ਭਰੀਆਂ ਹੋਈਆਂ, ਤੇ ਜਿਹੜੇ ਮਕਾਨ ਵਿਚ ਗੁਰੂ ਸਾਹਿਬ ਦਾ ਅਵਤਾਰ ਹੋਇਆ ਉਥੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਦੇਵਤੇ, ਉਥੇ ਪੁਸ਼ਪ ਲਿਆ ਕੇ ਭੇਟਾ ਕਰ ਰਹੇ ਨੇ, ਜਿਵੇਂ ਕਲਗੀਧਰ ਦਾ ਬਚਨ ਹੈ, ਸੰਖਨ ਕੀ ਧੁਨ ਘੰਟਨ ਕੀ ਕਰ ਫੁੱਲਨ ਕੀ ਵਰਖਾ ਵਰਖਾਵੇਂ, ਫੁੱਲਾਂ ਦੀ ਆ ਕੇ ਵਰਖਾ ਕਰਦੇ ਹਨ।
ਔਚਕ ਸੰਖ ਸ਼ਬਦ ਕੋ ਸੁਣਿਓ,
ਕਹਿੰਦੇ ਔਚਕ ਅਚਾਨਕ ਚਾਰੇ ਪਾਸੇ ਸੰਖ ਦੀ ਆਵਾਜ਼ ਸੁਣੀ, ਸੰਖ ਵੱਜ ਨਹੀਂ ਰਹੇ ਪਰ ਲੋਕਾਂ ਨੂੰ ਸੰਖ ਦੀ ਆਵਾਜ਼ ਸੁਣੀ, ਉਸ ਵੇਲੇ ਸੰਖ ਵੱਜਿਆ।
ਜੈ ਜੈ ਸ਼ਬਦ ਮਿਲੇ ਸਭ ਧਨਿਓ,
ਕੀ ਖਾਲਸਾ ਜੀ, ਉਹ ਸੰਖ ਕੌਣ ਵਜਾ ਰਿਹਾ ਸੀ? ਉਹ ਸੰਖ ਇੰਦਰ ਵਰਗੇ ਦੇਵਤੇ ਆਪ ਵਜਾ ਰਹੇ ਸਨ, ਦੇਵਤੇ ਆਪ ਸੰਖ ਉਚਾਰ ਵਜਾ ਰਹੇ ਸਨ। ਸੰਖਨ ਕੀ ਧੁਨ ਘੰਟਨ ਕੀ, ਘੜਿਆਲ ਵੱਜ ਰਹੇ ਨੇ, ਸੰਖ ਵੱਜ ਰਹੇ ਨੇ, ਲੋਕ ਸੁਣ ਰਹੇ ਨੇ ਪਰ ਵੇਖਦੇ ਨੇ ਵੀ ਸੰਖਾਂ ਦੀ ਆਵਾਜ਼ ਆ ਕਿੱਥੋਂ ਰਹੀ ਹੈ, ਪਤਾ ਨੀ ਲੱਗ ਰਿਹਾ। ਪਰ ਜਿਨ੍ਹਾਂ ਕੋਲ ਨੇਤਰ ਸੀ ਉਨ੍ਹਾਂ ਨੇ ਆਕਾਸ਼ ਵਿਚ ਨਿਗਾਹ ਮਾਰ ਕੇ ਵੇਖਿਆ ਕਿ ਦੇਵਤੇ ਸੰਖ ਵਜਾ ਰਹੇ ਨੇ, ਦੇਵਤੇ ਆਰਤੀ ਉਤਾਰ ਰਹੇ ਨੇ, ਜੈ ਜੈਕਾਰ ਦਾ ਨਾਦ ਦੂਰ ਦੂਰ ਤੱਕ ਗੂੰਜ ਰਿਹਾ, ਸਭ ਦੀ ਰਸਨਾ ਤੇ ਜੈ ਜੈਕਾਰ ਹੈ। ਹੇ 7ਵੇਂ ਪਾਤਸ਼ਾਹ, ਆਪ ਦੀ ਜੈ ਹੋਵੇ, ਜੈ ਹੋਵੇ, ਜੈ ਜੈਕਾਰ ਦੇ ਨਾਦ ਚਾਰੇ ਪਾਸੇ ਗੂੰਜ ਰਹੇ ਨੇ।
ਮਿਲਦਾ ਸੀ ਕਨ ਮੰਗਲ ਗਾਇਓ,
ਇਧਰ ਜਿਹੜੀਆਂ ਨਗਰ ਦੀਆਂ ਦਾਸੀਆਂ ਸੀ ਉਨ੍ਹਾਂ ਦਾਸੀਆਂ ਨੇ ਮਿਲ ਕੇ ਮੰਗਲ ਗਾਏ, ਜਿਹੜੀਆਂ ਮਾਤਾ ਨੱਤੀ ਦੀ ਸੇਵਾ ਚ ਹਾਜ਼ਰ ਰਹਿੰਦੀਆਂ ਸਨ, ਉਨ੍ਹਾਂ ਦਾਸੀਆਂ ਨੇ ਮਿਲ ਕੇ ਮੰਗਲ ਗਾਏ ਹਨ।
ਗੁਰਦਿੱਤਾ ਸੁਣੇ ਅਰਖਾਇਓ,
ਸੁਣ ਕੇ ਬਾਬਾ ਗੁਰਦਿੱਤਾ ਜੀ ਨੂੰ ਬੜੀ ਖੁਸ਼ੀ ਹੋਈ। ਬਾਬਾ ਜੀ ਨੂੰ ਜਦੋਂ ਖਬਰ ਮਿਲੀ ਕਿ ਤੁਹਾਡੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਤੇ ਸੁਣ ਕੇ ਧੰਨ ਬਾਬਾ ਗੁਰਦਿੱਤਾ ਜੀ ਬੜੇ ਖੁਸ਼ ਹੋਏ, ਬੜੇ ਆਨੰਦਿਤ ਹੋਏ।
ਕਿਉਂ ਦਿਸ਼ਤੇ ਗਨ ਦੇਸ ਵਧਾਏ,
ਚਾਰਾਂ ਪਾਸਿਆਂ ਤੋਂ ਬਾਬਾ ਗੁਰਦਿੱਤਾ ਜੀ ਨੂੰ ਵਧਾਈਆਂ ਮਿਲਣ ਲੱਗੀਆਂ। ਜਿਨ੍ਹਾਂ ਨੂੰ ਪਤਾ ਲੱਗਦਾ ਉਹ ਆ ਕੇ ਬਾਬਾ ਗੁਰਦਿੱਤਾ ਜੀ ਨੂੰ ਵਧਾਈਆਂ ਦਿੰਦੇ ਹਨ।
ਮਾਏ ਦਰਬ ਕੋ ਆਸ਼ਿਕ ਗਾਏ,
ਮੰਗਤੇ ਜਨ ਆ ਗਏ, ਭੱਟ ਆ ਗਏ, ਮਰਾਸ਼ੀ ਆ ਗਏ, ਜਿਨ੍ਹਾਂ ਜਿਨ੍ਹਾਂ ਨੂੰ ਖਬਰਾਂ ਮਿਲੀਆਂ ਸਾਰੇ ਆ ਪਹੁੰਚੇ ਤੇ ਆ ਕੇ ਬਾਬਾ ਗੁਰਦਿੱਤਾ ਜੀ ਕੋਲੋਂ ਮਾਇਆ ਪ੍ਰਾਪਤ ਕਰਦੇ। ਬਾਬਾ ਜੀ ਸਾਰਿਆਂ ਨੂੰ ਦਾਨ ਦੇ ਕੇ ਨਿਵਾਜਦੇ ਨੇ।
ਯਥਾ ਯੋਗ ਕੁਲ ਰੀਤ ਕਰਨ ਤੇ,
ਯਥਾ ਯੋਗ ਬਾਬਾ ਗੁਰਦਿੱਤਾ ਜੀ ਜਿਹੜੀ ਗੁਰੂ ਘਰ ਦੀ ਮਰਿਆਦਾ, ਗੁਰੂ ਕੁਲ ਦੀ ਮਰਿਆਦਾ ਹੈ, ਉਹ ਮਰਿਆਦਾ ਬਾਬਾ ਗੁਰਦਿੱਤਾ ਜੀ ਨੇ ਨਿਭਾਈ ਹੈ।
ਹੁਣ ਜਾਚਕ ਆਏ ਰੱਖਣ ਤੇ,
ਜਾਚਕ ਆ ਪਹੁੰਚੇ ਬੜੀ ਖੁਸ਼ੀ ਦੇ ਨਾਲ, ਆ ਕੇ ਬਾਬਾ ਗੁਰਦਿੱਤਾ ਜੀ ਕੋਲੋਂ ਵਧਾਈ ਮੰਗਦੇ, ਕਹਿੰਦੇ ਬਾਬਾ ਜੀ ਸਾਨੂੰ ਦਾਨ ਬਖਸ਼ੋ, ਸਾਡੀਆਂ ਝੋਲੀਆਂ ਭਰੋ, ਅਸੀਂ ਜਾਚਕ ਮੰਗਤੇ ਤੁਹਾਡੇ ਚਰਨਾਂ ਵਿਚ ਆਏ ਹਾਂ।
ਦਾਨ ਮਾਨ ਸਭਿਆਂ ਕੋ ਦੀਨ,
ਬਾਬਾ ਗੁਰਦਿੱਤਾ ਜੀ ਨੇ ਸਾਰਿਆਂ ਨੂੰ ਦਾਨ ਦਿੱਤਾ ਹੈ, ਤੇ ਜਿਨ੍ਹਾਂ ਨੂੰ ਦਾਨ ਦਿੱਤਾ ਰਜਾ ਕੇ ਦਿੱਤਾ ਹੈ। ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਖ ਇੱਕ ਬਚਨ ਕਰਦੇ ਸਨ, ਉਹ ਕਹਿੰਦੇ ਦਾਨ ਜਿਹੜਾ ਉਹ ਤਿੰਨ ਪ੍ਰਕਾਰ ਨਾਲ ਹੁੰਦਾ ਹੈ, ਜਿਨ੍ਹਾਂ ਨੇ ਦਾਨ ਕਰਨਾ ਉਹ ਕਿਵੇਂ ਕਰਨ। ਕਹਿੰਦੇ ਇੱਕ ਤਾਂ ਦਾਨ ਜਾ ਕੇ ਕਰੋ, ਇੱਕ ਲੁਕਾ ਕੇ ਕਰੋ, ਵਿਖਾ ਕੇ ਨਹੀਂ ਲੁਕਾ ਕੇ ਕਰੋ, ਤੇ ਤੀਜਾ ਰਜਾ ਕੇ ਕਰੋ। ਜਾ ਕੇ, ਲੁਕਾ ਕੇ ਔਰ ਰਜਾ ਕੇ, ਬਾਬਾ ਗੁਰਦਿੱਤਾ ਜੀ ਨੇ ਜਿਨ੍ਹਾਂ ਨੂੰ ਦਾਨ ਦਿੱਤਾ ਉਨ੍ਹਾਂ ਨੂੰ ਰਜਾ ਕੇ ਦਾਨ ਦਿੱਤਾ, ਆਪ ਕੋਲ ਜਾ ਕੇ ਉਨ੍ਹਾਂ ਦੀਆਂ ਝੋਲੀਆਂ ਚ ਮਾਇਆ ਦੀਆਂ ਥੈਲੀਆਂ ਪਾਈਆਂ ਨੇ। ਜਿਨ੍ਹਾਂ ਨੇ ਦਾਨ ਲਿਆ ਉਨ੍ਹਾਂ ਨੂੰ ਮੁੜ ਕੇ ਕਿਤੇ ਮੰਗਣ ਦੀ ਲੋੜ ਨਹੀਂ ਰਹੀ। ਗੁਰੂ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਬੜਾ ਸੁਜਸ ਲਿਆ, ਜਿਹੜਾ ਦਾਨ ਕਰਦਾ ਉਹਦਾ ਸੁਜਸ ਹੁੰਦਾ, ਬਾਬਾ ਗੁਰਦਿੱਤਾ ਜੀ ਦਾ ਬੜਾ ਭਾਰੀ ਸੁਜਸ ਹੋਇਆ, ਉਨ੍ਹਾਂ ਦੀ ਬੜੀ ਭਾਰੀ ਵਡਿਆਈ ਹੋਈ, ਸਾਰੇ ਨਗਰ ਵਿਚ ਬਾਬਾ ਗੁਰਦਿੱਤਾ ਜੀ ਦੀ ਕੀਰਤੀ ਹੋ ਰਹੀ ਹੈ।
ਪਿਤਾ ਗੁਰੂ ਟਿਕ ਦਾਸ ਪਛਾਏ,
ਉਸੇ ਵਕਤ ਦਿਨ ਚੜ੍ਹਦਿਆਂ ਸਾਰ ਬਾਬਾ ਗੁਰਦਿੱਤਾ ਜੀ ਨੇ ਆਪਣੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਖ਼ਬਰ ਦੇਣ ਵਾਸਤੇ ਉਸੇ ਵੇਲੇ ਸੇਵਾਦਾਰ ਭੇਜਿਆ ਕੀਰਤਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ। ਉਸੇ ਵਕਤ ਇੱਕ ਸੇਵਾਦਾਰ ਨੂੰ ਤੋਰਿਆ ਕਿ ਜਾ ਛੇਤੀ ਨਾਲ ਤੂੰ ਧੰਨ ਛੇਵੇਂ ਪਾਤਸ਼ਾਹ ਜੀ ਕੋਲ ਜਾ ਕੇ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਜਾ ਕੇ ਸੁਨੇਹਾ ਦੇਣਾ ਕਰ।
ਅਨੇਕ ਪ੍ਰਕਾਰਨ ਬਿਨੈ ਲਿਖਾਏ,
ਇੱਕ ਚਿੱਠੀ ਲਿਖੀ ਹੈ ਬਾਬਾ ਗੁਰਦਿੱਤਾ ਜੀ ਨੇ, ਉਹਦੇ ਵਿਚ ਬਹੁਤ ਸਾਰੀਆਂ ਬੇਨਤੀਆਂ ਵਿਨਿਮਰ ਭਾਵ ਨਾਲ, ਸੁਨਿਮਰ ਭਾਵ ਦੇ ਨਾਲ ਬਾਬਾ ਗੁਰਦਿੱਤਾ ਜੀ ਨੇ ਬੇਨਤੀਆਂ ਲਿਖ ਕੇ ਭੇਜੀਆਂ ਨੇ।
ਨਾਮ ਰਾਖੀਐ ਜੋ ਮਨ ਭਾਵਤ,
ਚਿੱਠੀ ਚ ਬੇਨਤੀ ਕੀਤੀ ਹੈ ਛੇਵੇਂ ਪਾਤਸ਼ਾਹ ਤੁਹਾਡੇ ਘਰ ਪੋਤਰੇ ਦਾ ਜਨਮ ਹੋਇਆ ਹੈ ਤੇ ਆਪ ਦੀ ਕਿਰਪਾ ਕਰਕੇ ਆਪਣੇ ਇਸ ਪੋਤਰੇ ਦਾ ਨਾਮਕਰਨ ਕਰੋ। ਬਾਬਾ ਗੁਰਦਿੱਤਾ ਜੀ ਨੇ ਆਪ ਨਾਂ ਨਹੀਂ ਰੱਖਿਆ, ਬੇਨਤੀ ਕਰਕੇ ਭੇਜੀ, ਛੇਵੇਂ ਪਾਤਸ਼ਾਹ ਕੋਲ ਚਿੱਠੀ ਭੇਜੀ ਹੈ, ਮਹਾਰਾਜ ਤੁਸੀਂ ਆਪ ਕਿਰਪਾ ਕਰਕੇ ਆਪਣੇ ਬੱਚੇ ਦਾ ਪੋਤਰੇ ਦਾ ਨਾਮਕਰਨ ਕਰੋ।
ਪੋਤਰ ਆਪ ਕੋ ਦੁਤੀ ਸੁਹਾਵਤ,
ਮਹਾਰਾਜ ਜੀ ਆਪ ਜੀ ਦਾ ਦੂਸਰਾ ਪੋਤਰਾ ਜਨਮ ਲੈ ਕੇ ਮਾਤ ਲੋਕ ਦੀ ਧਰਤੀ ਤੇ ਆਇਆ, ਤੁਹਾਡੇ ਵਰ ਪੂਰੇ ਹੋ ਰਹੇ ਨੇ, ਤੁਹਾਡੇ ਬਚਨ ਸਫਲੇ ਹੋ ਰਹੇ ਨੇ, ਪਿਤਾ ਦਾਦਾ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਬਚਨ ਪੂਰੇ ਹੋ ਰਹੇ ਨੇ, ਆਪ ਜੀ ਕਿਰਪਾ ਕਰਕੇ ਆਪਣੇ ਪੋਤਰੇ ਦਾ ਦੂਜੇ ਪੋਤਰੇ ਦਾ ਨਾਮਕਰਨ ਕਰੋ।
ਪੰਥ ਵਿਖੇ ਬਸ ਚੱਲ ਕੋ ਦਿਨਾ, ਪਹੁੰਚੇ ਪੁੰਨ ਪ੍ਰਸ਼ਾਦ ਲੇਖਣਾ।
ਬਾਬਾ ਗੁਰਦਿੱਤਾ ਜੀ ਦੀ ਚਿੱਠੀ ਲੈ ਕੇ ਸੇਵਾਦਾਰ ਚੱਲ ਪਿਆ, ਬੜੀ ਕਾਹਲੀ ਨਾਲ ਚੱਲਿਆ। ਅੰਮ੍ਰਿਤਸਰ ਸਾਹਿਬ ਜਾਂਦਿਆਂ ਹੁਣ ਰਸਤੇ ਚ ਕੁਝ ਦਿਨ ਲੱਗਣੇ ਸਨ ਤੇ ਰਸਤੇ ਵਿਚ ਪੈਂਡਾ ਮੁਕਾਉਂਦਾ ਕੁਝ ਦਿਨ ਰਸਤੇ ਚ ਬਤੀਤ ਕਰਕੇ ਬਹੁਤ ਸਾਰੀ ਮਠਿਆਈ ਲੈ ਕੇ, ਬਾਬਾ ਗੁਰਦਿੱਤਾ ਜੀ ਨੇ ਭੇਜੀ ਸੀ ਮਠਿਆਈ ਲੈ ਕੇ, ਪ੍ਰਸ਼ਾਦ ਲੈ ਕੇ ਇਹ ਸੇਵਾਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਹੈ।
ਸੁਦਾ ਸਰੋਵਰਪੁਰ ਮੈਂ ਆਏ, ਸਤਿਗੁਰ ਆਗੈ ਸੀਸ ਨਿਵਾਏ।
ਸੁਦਾ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਇਹ ਸਿੱਖ ਆ ਕੇ ਪਹੁੰਚਿਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿਚ ਆ ਕੇ, ਮਹਾਰਾਜ ਛੇਵੇਂ ਪਾਤਸ਼ਾਹ ਦੇ ਪਾਵਨ ਚਰਨਾਂ ਚ ਇਸ ਸਿੱਖ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਪੁੱਤਰ ਜਨਮ ਸੁਨ ਮਾਨਿਆ ਆਨੰਦੇ,
ਜਦੋਂ ਮਹਾਰਾਜ ਜੀ ਨੇ ਸੁਣਿਆ ਕਿ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਦੂਸਰੇ ਬਾਲਕ ਨੇ ਅਵਤਾਰ ਲਿਆ ਤੇ ਸੁਣ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਬੜੇ ਖੁਸ਼ ਹੋਏ, ਪੋਤਰੇ ਦੇ ਜਨਮ ਦੀ ਖਬਰ ਸੁਣ ਕੇ ਮਹਾਰਾਜ ਜੀ ਬੜੇ ਆਨੰਦਿਤ
ਹੋਏ।
ਸੰਗਤਾਂ ਨੂੰ ਪਤਾ ਲੱਗ ਗਿਆ ਅੰਮ੍ਰਿਤਸਰ ਸਾਹਿਬ ਆ ਕੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਧਾਈਆਂ ਦੇਣ ਲੱਗੇ।
ਗੁਰੂ ਘਰ ਮੈਂ ਬੜ ਮੰਗਲ ਕਰਾਂ,
ਗੁਰੂ ਘਰ ਦੇ ਵਿਚ ਬੜੇ ਭਾਰੀ ਮੰਗਲ ਹੋਣ ਲੱਗੇ, ਗੁਰੂ ਘਰ ਵਿਚ ਵੀ ਬੜੀਆਂ ਖੁਸ਼ੀਆਂ ਤੇ ਵਧਾਈਆਂ ਵੱਜਣ ਲੱਗੀਆਂ।
ਬਾਜੇ ਬਜਦ ਪੁੰਜ ਮੁਦ ਭਰੇ,
ਬਹੁਤ ਸਾਰੇ ਬਾਜੇ ਨਫੀਰੀਆਂ ਮਿਰਦੰਗ ਵੱਜ ਪਏ, ਛੋਟੇ ਨਗਾਰੇ ਉਹ ਦਰਵਾਜਿਆਂ ਮੂਹਰੇ ਰੱਖ ਕੇ ਵਜਾਏ ਗਏ ਨੇ, ਜਿਹੜੇ ਖੁਸ਼ੀ ਦਾ ਪ੍ਰਤੀਕ ਹਨ।
ਜਿਨੂੰ ਆਨ ਸੁਧ ਪ੍ਰਥਮ ਸੁਨਾਏ, ਬਸਰ ਵਿਭੂਕਨ ਦੇ ਗੁਸਾਏ,
ਜਿਹੜੇ ਸਿੱਖ ਨੇ ਆ ਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਨੂੰ ਖਬਰ ਸੁਣਾਈ ਹੈ ਨਾ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਦੇ ਅਵਤਾਰ ਦੀ ਗੱਲ ਸੁਣਾਈ ਹੈ, ਉਹਨੂੰ ਸਤਿਗੁਰਾਂ ਨੇ ਬਹੁਤ ਸਾਰੀ ਮਾਇਆ ਦੇ ਕੇ ਨਿਵਾਜਿਆ, ਬੜੇ ਸੁੰਦਰ ਬਸਤਰ ਗਹਿਣੇ ਮਠਿਆਈ ਦੇ ਨਾਲ ਉਹਦਾ ਮੂੰਹ ਮਿੱਠਾ ਕਰਵਾਇਆ ਹੈ।
ਅਪਰ ਦੀਨ ਗਨ ਕੋ ਤਨ ਦੀਨ,
ਬੜੇ ਜਾਚਕ ਆਏ ਸਤਿਗੁਰੂ ਛੇਵੇਂ ਪਾਤਸ਼ਾਹ ਦੇ, ਸਭ ਜਾਚਕਾਂ ਨੂੰ ਮੰਗਤਿਆਂ ਨੂੰ ਝੋਲੀਆਂ ਭਰ ਕੇ ਦਾਨ ਦਿੱਤਾ ਹੈ।
ਅਤਰ ਆਨੰਦ ਗੁਰ ਪਤਨੀ ਤੀਨ,
ਇਧਰ ਗੁਰੂ ਕੇ ਮਹਿਲਾਂ ਚ ਖਬਰ ਪਹੁੰਚੀ, ਸਤਿਗੁਰਾਂ ਦੇ ਤਿੰਨੇ ਮਹਿਲ ਬੜੇ ਖੁਸ਼ ਹੋਏ, ਤਿੰਨਾਂ ਮਹਿਲਾਂ ਵਿਚ ਬੜੀ ਭਾਰੀ ਖੁਸ਼ੀ ਹੋਈ।
ਸਰਬ ਪ੍ਰਕਾਰ ਨੇ ਉਤਸਵ ਸਾਜੇ,
ਸਰਬ ਪ੍ਰਕਾਰ ਦੇ ਉਤਸਵ, ਸਰਬ ਪ੍ਰਕਾਰ ਦੀਆਂ ਖੁਸ਼ੀਆਂ ਆਨੰਦ ਮਾਤਾਵਾਂ ਨੇ ਮਨਾਏ ਹਨ।
ਧੁੰਦ ਪਲਗੂ ਵਿਸਾਲ ਦਰਵਾਜੇ,
ਦਰਵਾਜੇ ਦੇ ਉੱਤੇ ਛੋਟੇ ਨਗਾਰੇ ਵੱਜ ਰਹੇ ਨੇ, ਵੱਡੇ ਨਗਾਰੇ ਵੱਜ ਰਹੇ ਨੇ, ਜਿਹੜੇ ਪ੍ਰਤੀਕ ਨੇ ਖੁਸ਼ੀ ਦਾ। ਉਹਨਾਂ ਸਮਿਆਂ ਚ ਜਿਸ ਘਰ ਚ ਖੁਸ਼ੀ ਹੁੰਦੀ ਸੀ, ਉਸ ਘਰ ਦੇ ਮੂਹਰੇ ਬਾਹਰ ਦਰਵਾਜੇ ਤੇ ਨਗਾਰੇ ਵੱਜਣ ਲੱਗ ਪੈਂਦੇ ਸੀ, ਛੋਟੇ ਨਗਾਰੇ, ਤਾਂ ਜੋ ਸਾਰੇ ਲੋਕਾਂ ਨੂੰ ਪਤਾ ਲੱਗ ਜੇ ਵੀ ਇਸ ਘਰ ਚ ਖੁਸ਼ੀ ਹੈ। ਤੋ ਗੁਰੂ ਕੇ ਮਹਿਲਾਂ ਦੇ ਬਾਹਰ ਦਰਵਾਜੇ ਦੇ ਉੱਤੇ ਨਗਾਰੇ ਵੱਜ ਰਹੇ ਨੇ,
ਜੋ ਜੋ ਸੁਣ ਆਇਓ ਤਿੰਨ ਪਾਇਓ,
ਜਿਨ੍ਹਾਂ ਨੇ ਨਗਾਰਿਆਂ ਦੀ ਆਵਾਜ਼ ਸੁਣੀ, ਪਤਾ ਲੱਗਾ ਵੀ ਗੁਰੂ ਘਰ ਚ ਕੋਈ ਖੁਸ਼ੀ ਆਈ ਹੈ, ਸਭ ਪਹੁੰਚ ਗਏ ਪਤਾ ਕਰਨ ਵਾਸਤੇ। ਗੁਰੂ ਘਰ ਆ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦਾ ਅਵਤਾਰ ਹੋਇਆ ਹੈ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਪੋਤਰੇ ਦਾ ਜਨਮ ਹੋਇਆ।
ਸਤਿਗੁਰ ਸੁਜਸ ਜਗਤ ਪਰ ਛਾਇਓ,
ਸਤਿਗੁਰਾਂ ਦਾ ਭਾਰੀ ਸੁਜਸ ਸਾਰੇ ਜਗਤ ਵਿਚ ਛਾਇਆ ਹੋਇਆ, ਗੁਰੂ ਹਰਗੋਬਿੰਦ ਸਾਹਿਬ ਦੀ ਵਡਿਆਈ ਸਾਰੇ ਜਗਤ ਵਿਚ ਘਰ ਘਰ ਵਿਚ ਛਾਈ ਹੋਈ ਹੈ।
ਗੁਰਤਾ ਮਾਲਕ ਸਤਿਗੁਰ ਜਾਨਾ, ਸ੍ਰੀ ਹਰਿ ਰਾਏ ਸੁਨਾਮ ਬਖਾਨਾ।
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਜਿਹੜੇ ਬਾਲਕ ਦਾ ਅਵਤਾਰ ਹੋਇਆ, ਇਸ ਬਾਲਕ ਨੇ ਆਉਣ ਵਾਲੇ ਸਮੇਂ ਚ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਬਣਨਾ। ਇਹਨਾਂ ਆਉਣ ਵਾਲੇ ਸਮੇਂ ਚ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਬਣਨਾ, ਮਾਲਕ ਬਣਨਾ, ਇਸ ਕਰਕੇ ਇਨ੍ਹਾਂ ਦਾ ਨਾਂ ਹੈ ਸ੍ਰੀ ਗੁਰੂ ਹਰਿ ਰਾਏ ਸਾਹਿਬ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਨਾਂ ਰੱਖਿਆ ਆਪਣੇ ਪੋਤਰੇ ਦਾ, ਕਿ ਇਨ੍ਹਾਂ ਦਾ ਨਾਮ ਸ੍ਰੀ ਹਰਿ ਰਾਏ ਹੋਵੇਗਾ।
ਕੰਚਨ ਕੇ ਕੰਕਨ ਕਰਵਾਏ,
ਇਹਦਾ ਨਾਮਕਰਨ ਕਰ ਦਿੱਤਾ, ਫਿਰ ਸੋਨੇ ਦੇ ਕੜੇ ਬਣਵਾਏ ਨੇ ਸ੍ਰੀ ਹਰਿ ਰਾਏ ਸਾਹਿਬ ਜੀ ਪਾਤਸ਼ਾਹ ਵਾਸਤੇ, ਸੋਨੇ ਦੇ ਕੜੇ ਤਿਆਰ ਕਰਵਾਏ ਨੇ।
ਹੀਰਨ ਪੰਕਤ ਖਚੀ ਬਣਾਏ,
ਕੜੇ ਕੱਲੇ ਸੋਨੇ ਦੇ ਨਹੀਂ, ਉਨ੍ਹਾਂ ਸੋਨੇ ਦੇ ਕੜਿਆਂ ਵਿਚ ਹੀਰੇ ਜੜਾਏ ਨੇ, ਹੀਰੇ, ਹੀਰਿਆਂ ਦੀ ਪੰਗਤ ਉਨ੍ਹਾਂ ਕੜਿਆਂ ਦੇ ਵਿਚ ਖਚਤ ਕੀਤੀ ਹੈ, ਜੜਾਈ ਹੈ।
ਚਗਲੀ ਚੀਨੀ ਅਲਪ ਕਰਾਏ,
ਬੜੀ ਸੋਹਣੀ ਚਗਲੀ ਕੁੜਤਾ ਕੱਪੜੇ, ਜਿਹੜੇ ਬੜੇ ਸੂਖਮ ਜੇ ਧਾਗੇ ਦੇ, ਜਿਹੜਾ ਸਰੀਰ ਨੂੰ ਚੁਭੇ ਨਾ, ਇਹੋ ਜਿਹਾ ਬਸਤਰ ਤਿਆਰ ਕਰਵਾਇਆ।
ਉੱਪਰ ਗੋਟਾ ਅਦਕ ਲਗਾਏ,
ਉਹਨਾਂ ਬਸਤਰਾਂ ਨੂੰ ਸਜਾ ਕੇ ਉੱਤੇ ਬੜਾ ਸੋਹਣਾ ਗੋਟਾ ਲਗਾਇਆ ਹੈ।
ਮੇਵਾ ਅਲਪ ਕਵਾਨ ਕਨੇਰਾ,
ਬਹੁਤ ਸਾਰੇ ਮੇਵੇ, ਬਹੁਤ ਸਾਰੇ ਪਕਵਾਨ ਇਕੱਠੇ ਕਰਵਾਏ ਨੇ।
ਤਿੰਨੋ ਗੁਰ ਮਹਿਲਾ ਤਿਸ ਬੇਰਾ,
ਸਤਿਗੁਰਾਂ ਦੇ ਤਿੰਨੋ ਮਹਿਲਾਂ ਨੇ, ਮਾਤਾ ਦਮੋਦਰੀ, ਮਾਤਾ ਨਾਨਕੀ, ਮਾਤਾ ਮਰਵਾਈ ਜੀ, ਤਿੰਨਾਂ ਨੇ ਆਪਣੇ ਆਪਣੇ ਵੱਲੋਂ, ਇੱਕ ਮਾਤਾ ਨੇ ਕੜੇ ਬਣਵਾਏ ਮਾਤਾ ਦਮੋਦਰੀ ਨੇ, ਦੂਜੀ ਮਾਤਾ ਨੇ ਬੜੇ ਸੋਹਣੇ ਕੱਪੜੇ ਬਣਵਾਏ, ਤੀਜੀ ਮਾਤਾ ਨੇ ਆਖਿਆ ਮੈਂ ਤਾਂ ਪਕਵਾਨ ਭੇਜਾਂਗੀ, ਮੇਵੇ ਭੇਜਾਂਗੀ, ਤੇ ਤੀਸਰੀ ਮਾਤਾ ਨੇ ਬੜੇ ਸੋਹਣੇ ਪਕਵਾਨ, ਬੜੇ ਸੋਹਣੀਆਂ ਮਠਿਆਈਆਂ ਇਕੱਠੀਆਂ ਕਰਵਾ ਕੇ ਇੱਦਾਂ ਭੇਜੀਆਂ ਹਨ।
ਸਹਿਤ ਸਨੇਹ ਤੁਰਤ ਪਠਾਏ, ਕੀਰਪੁਰ ਪੁੱਤਰਾ ਜਨਮਾਏ,
ਬੜੇ ਸਨੇਹ ਨਾਲ ਇਹ ਸਾਰੀਆਂ ਚੀਜ਼ਾਂ ਤਿੰਨਾਂ ਮਾਤਾਵਾਂ ਨੇ ਭੇਜੀਆਂ ਨੇ, ਆਖਿਆ ਛੇਤੀ ਨਾਲ ਜਾ, ਸਾਡੇ ਵੱਲੋਂ ਸਾਡੇ ਪੋਤਰੇ ਨੂੰ ਪਿਆਰ ਦੇਈ, ਜੇ ਸਾਡੇ ਪੋਤਰੇ ਨੂੰ ਦੁਲਾਰ ਕਰੀ, ਏਦਾਂ ਕੀਰਤਪੁਰ ਸਾਹਿਬ ਛੇਤੀ ਨਾਲ ਸੇਵਾਦਾਰ ਭੇਜੇ ਹਨ।
ਮੰਗਲ ਇਮ ਨੇਰ ਚੰਤੇ,
ਏਦਾਂ ਅਨੇਕਾਂ ਪ੍ਰਕਾਰ ਦੇ ਸੋਹਣੇ ਮੰਗਲਾਚਾਰ ਨਵੇਂ ਢੰਗ ਨਾਲ ਕੀਤੇ ਜਾ ਰਹੇ ਨੇ।
ਸੰਬੰਧੀ ਆਨੰਦ ਮਚੰਤੇ,
ਗੁਰੂ ਸਾਹਿਬ ਦੇ ਜਿੰਨੇ ਸੰਬੰਧੀ ਰਿਸ਼ਤੇਦਾਰਾਂ ਚ ਜਿਨ੍ਹਾਂ ਜਿਨ੍ਹਾਂ ਚ ਪਤਾ ਲੱਗਦਾ ਚਲਿਆ ਗਿਆ, ਹੌਲੇ ਹੌਲੇ ਸਹਿਜੇ ਸਹਿਜੇ ਸਾਰਿਆਂ ਵਿਚ ਆਨੰਦ ਵਰਤ ਰਿਹਾ।
ਰੱਬ ਦੋਏ ਮਾਸ ਬੀਤੇ ਸਭਾਂਤੇ,
ਇਸੇ ਤਰ੍ਹਾਂ ਖਾਲਸਾ ਜੀ ਦੋ ਮਹੀਨੇ ਬੀਤ ਗਏ, ਦੋ ਮਹੀਨਿਆਂ ਦਾ ਸਮਾਂ ਇਸੇ ਤਰ੍ਹਾਂ ਹੋਰ ਬਤੀਤ ਹੋ ਗਿਆ।
ਆਈ ਦਾਸ ਪਠੀ ਤਬ ਪਾਤੇ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜਾ ਹੀ ਪਿਆਰਾ ਸਿੱਖ ਹੈ, ਭਾਈ ਕੀ ਡਰੋਲੀ ਨਗਰ ਦਾ ਰਹਿਣ ਵਾਲਾ, ਇਹਦਾ ਨਾਂ ਹੈ ਭਾਈ ਸਾਈ ਦਾਸ। ਇਹਦਾ ਗੁਰੂ ਸਾਹਿਬ ਨਾਲ ਰਿਸ਼ਤਾ ਵੀ ਹੈ, ਇਹ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਸਾਂਢੂ ਵੀ ਲੱਗਦਾ ਹੈ, ਪਰ ਕਦੇ ਆਪਣੇ ਮਨ ਚ ਉਸ ਰਿਸ਼ਤੇ ਨੂੰ ਚਿਤਾਰਿਆ ਨਹੀਂ। ਭਾਈ ਸਾਈ ਦਾਸ ਨੇ ਇੱਕ ਚਿੱਠੀ ਬੜੇ ਪਿਆਰ ਨਾਲ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਲਿਖ ਕੇ ਭੇਜੀ ਹੈ।
ਹੋਏ ਦੀਨ ਬੋ ਕੀਨਸ ਬਿਨਤੇ, ਆਵੋ ਮਿਹਰ ਕਰੋ ਤਜ ਗਿਣਤੀ।
ਭਾਈ ਸਾਈ ਦਾਸ ਨੇ ਚਿੱਠੀ ਲਿਖ ਕੇ ਭੇਜੀ ਹੈ, ਆਖਿਆ ਹੇ ਗਰੀਬ ਨਵਾਜ, ਹੇ ਦਇਆ ਨਿਧ, ਹੇ ਕਿਰਪਾਲੂ ਜਗਤ ਨਾਥ, ਆਪ ਜੀ ਨੇ ਮੇਰੇ ਤੇ ਬੜਾ ਹੀ ਤਰਸ ਰੱਖਿਆ, ਕਿਰਪਾ ਕਰੋ ਮੇਰੀ ਭਾਵਨਾ। ਤੁਸੀਂ ਬਚਨ ਵੀ ਕਰਕੇ ਗਏ ਸੀ ਕਿ ਸਾਈ ਦਾਸ ਅਸੀਂ ਦੁਬਾਰਾ ਆਵਾਂਗੇ ਤੇਰੇ ਘਰ, ਤੇ ਕਿਰਪਾ ਕਰੋ ਸਤਿਗੁਰੂ ਆਪ ਜੀ ਦਇਆ ਕਰਕੇ ਆਓ ਤੇ ਮੇਰੇ ਗ੍ਰਹਿ ਨੂੰ ਪਵਿੱਤਰ ਕਰੋ, ਮੇਰੇ ਘਰ ਨੂੰ ਪਵਿੱਤਰ ਕਰੋ ਚਰਨ ਪਾ ਕੇ।
ਦਿਵਸ ਬਸੋਏ ਕੋ ਬੜ ਮੇਲਾ, ਕਿਉਂ ਦਿਸ਼ਤੇ ਨਰ ਹੋਏ ਸਕੇਲਾ।
ਅੱਜ ਮੇਰੀ ਇਹ ਭਾਵਨਾ ਕਿ ਇਸ ਵਾਰ ਜਿਹੜਾ ਵਿਸਾਖੀ ਦਾ ਮੇਲਾ ਹੈ, ਵਿਸਾਖੀ ਦਾ ਮੇਲਾ ਆਪ ਜੀ ਮੇਰੇ ਘਰ ਆ ਕੇ ਮਨਾਓ, ਸਾਡੇ ਨਗਰ ਵਿਚ ਆ ਕੇ ਵਿਸਾਖੀ ਦਾ ਜੋੜ ਮੇਲਾ ਕਰੋ। ਚਾਰਾਂ ਦਿਸ਼ਾਵਾਂ ਤੋਂ ਜਿਹੜੀਆਂ ਸੰਗਤਾਂ ਨੇ ਆਉਣਾ, ਉਹਨਾਂ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਭਾਈ ਕੀ ਡਰੋਲੀ ਨਗਰ ਦੇ ਵਿਚ ਉਹਨਾਂ ਸਾਰਿਆਂ ਨੂੰ ਸੱਦੋ, ਔਰ ਉਸੇ ਨਗਰ ਵਿਚ ਸਾਡੇ ਨਗਰ ਵਿਚ ਆ ਕੇ ਛੇਵੇਂ ਪਾਤਸ਼ਾਹ ਵਿਸਾਖੀ ਦਾ ਜੋੜ ਮੇਲਾ ਮਨਾਓ।
ਆਨ ਕੈ ਕਰੋ ਗੁਸਾਈ,
ਮਹਾਰਾਜ ਜੀ ਸਾਡੀ ਇਹ ਬੇਨਤੀ ਹੈ, ਆਪ ਜੀ ਕਿਰਪਾ ਕਰਕੇ ਮੇਰੀ ਇਹ ਬੇਨਤੀ ਪ੍ਰਵਾਨ ਕਰੋ, ਔਰ ਗਿਣਤੀਆਂ ਤੱਜ ਕੇ ਗਰੀਬ ਨਵਾਜ ਆਓ, ਆ ਕੇ ਇਸ ਨਗਰ ਨੂੰ ਭਾਗ ਲਾਓ।
ਦਰਸ ਦਾਸਨ ਸਮਦਾਏ,
ਅੱਜ ਇੱਥੇ ਤੁਹਾਡੇ ਸੇਵਾਦਾਰ ਦਾਸ ਰਹਿੰਦੇ ਨੇ, ਆ ਕੇ ਆਪਣਿਆਂ ਦਾਸਾਂ ਨੂੰ ਆਪਣਿਆਂ ਸੇਵਕਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕਰੋ।
ਇਤਿਆਦਿਕ ਸਤਿਗੁਰੂ ਉਬਾਚੀ,
ਇਹ ਤਾਂ ਭਾਈ ਸਾਈ ਦਾਸ ਨੇ ਚਿੱਠੀ ਲਿਖੀ ਬੜੇ ਪਿਆਰ ਨਾਲ, ਉਹ ਚਿੱਠੀ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਪਹੁੰਚੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਚਿੱਠੀ ਨੂੰ ਪੜਿਆ ਹੈ।
ਇਹਦੇ ਵਿਚਾਰੇ ਉਹ ਕਰਦੇ ਸਾਚੀ,
ਸਤਿਗੁਰਾਂ ਨੇ ਭਾਈ ਸਾਈ ਦਾਸ ਦੀ ਭਾਵਨਾ ਪੂਰਨ ਕਰਨੀ ਚਾਹੀਏ ਕਿ ਸਾਈ ਦਾਸ ਬੜਾ ਪ੍ਰੇਮੀ ਸੀ, ਤੇ ਜਿਹੜੀ ਭਾਵਨਾ ਨਾਲ ਪ੍ਰੇਮ ਨਾਲ ਬੇਨਤੀ ਗੁਰੂ ਚਰਨਾਂ ਚ ਕੀਤੀ ਜਾਂਦੀ ਹੈ, ਸਤਿਗੁਰੂ ਜੀ ਉਹਨੂੰ ਪ੍ਰਵਾਨ ਕਰਦੇ ਨੇ, ਕਦੇ ਨਹੀਂ ਮੋੜਦੇ। ਭਾਈ ਸਾਈ ਦਾਸ ਦੀ ਜਿਹੜੀ ਬੇਨਤੀ ਆਈ ਹੈ, ਉਹਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੱਚ ਕਰਨਾ ਚਾਹੁੰਦੇ ਨੇ।
ਉਬੈ ਜੁਦ ਹਮ ਕੀਨ ਬਿਰੋਧਾ, ਅਬੈ ਸ਼ਾਹ ਨੇ ਠਨ ਸੁਕਰੋਧਾ।
ਛੇਵੇਂ ਪਾਤਸ਼ਾਹ ਨੇ ਮਨ ਚ ਵਿਚਾਰ ਕੀਤੀ ਕਿ ਅਸੀਂ ਦੋ ਜੰਗ ਪਹਿਲਾਂ ਕਰ ਚੁੱਕੇ ਹਾਂ, ਇੱਕ ਜੰਗ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਕੀਤਾ, ਦੂਜਾ ਜੰਗ ਅਸੀਂ ਸ੍ਰੀ ਹਰਗੋਬਿੰਦਪੁਰੇ ਕਰ ਬੈਠੇ ਹਾਂ, ਤੇ ਦੋ ਜੰਗਾਂ ਤੋਂ ਬਾਅਦ ਹੁਣ ਬਾਦਸ਼ਾਹ ਜਿਹੜਾ ਸ਼ਾਹਜਹਾਨ ਹੈ ਉਹ ਸ਼ਾਂਤ ਹੋ ਕੇ ਬੈਠਾ, ਹੁਣ ਉਹਦੇ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਹੋ ਰਹੀ।
ਮਤ ਵਜ਼ੀਰ ਖਾਨ ਸਮਝਾਵੇ,
ਜੇ ਕਿਤੇ ਇਹੋ ਜਿਹਾ ਵਿਵਾਦ ਉੱਠਦਾ ਵੀ ਹੈ ਤੇ ਸਾਡੇ ਗੁਰੂ ਘਰ ਦਾ ਇੱਕ ਸੇਵਕ ਹੈ ਉੱਥੇ ਵਜ਼ੀਰ ਖਾਨ, ਵਜ਼ੀਰ ਖਾਨ ਬਾਦਸ਼ਾਹ ਸ਼ਾਹਜਹਾਨ ਨੂੰ ਕਹਿ ਕੇ ਸਮਝਾ ਦਿੰਦਾ ਕਿ ਬਾਦਸ਼ਾਹ ਗੁਰੂ ਘਰ ਨਾਲ ਜੰਗ ਯੁੱਧ ਨਾ ਕਰ, ਉਹ ਕਹਿ ਕੇ ਜੰਗ ਯੁੱਧ ਦਾ ਸਮਾਂ ਟਾਲ ਦਿੰਦਾ ਹੈ।
ਕਹਿ ਮਹਿਮਾ ਰਿਸੀ ਔਰ ਬਿਸਰਾਵੇ,
ਗੁਰੂ ਘਰ ਦੀ ਮਹਿਮਾ ਦੱਸ ਕੇ ਬਾਦਸ਼ਾਹ ਨੂੰ ਜੇ ਕਿਤੇ ਗੁੱਸਾ ਆਉਂਦਾ ਵੀ ਹੈ ਤੇ ਵਜ਼ੀਰ ਖਾਂ ਗੁਰੂ ਘਰ ਦੀ ਮਹਿਮਾ ਦੱਸ ਕੇ ਉਹਦੇ ਮਨ ਚੋਂ ਗੁੱਸੇ ਦਾ ਤਿਆਗ ਕਰਵਾਉਂਦਾ ਹੈ।
ਅਬ ਜੰਗਲ ਚੱਲ ਦਿਵਸ ਗੁਜ਼ਾਰੇ, ਕਹਾਂ ਲੜੈ ਰਿਪਗਨ ਕੋ ਮਾਰੇ।
ਅਸੀਂ ਚੱਲੀਏ ਮਾਲਵੇ ਦੇ ਇਲਾਕੇ ਚ, ਜੰਗਲ ਇਹਨੂੰ ਮਾਲਵੇ ਨੂੰ ਪਹਿਲਾਂ ਜੰਗਲ ਹੀ ਕਹਿੰਦੇ ਸੀ। ਮਹਾਰਾਜ ਜੀ ਵਿਚਾਰ ਕੀਤੀ ਕਿ ਹੁਣ ਅਸੀਂ ਜੰਗਲ ਦੇ ਇਲਾਕੇ ਚ ਜਾਈਏ ਤੇ ਉੱਥੇ ਜਾ ਕੇ ਆਪਣਾ ਦਿਨ ਸਮਾਂ ਜਿਹੜਾ ਬਤੀਤ ਕਰੀਏ।
ਜੰਗ ਨਾ ਭਲੋ ਸੁਦਾ ਧਰਮਾਈ,
ਜੇ ਹੁਣ ਜੰਗ ਕੋਈ ਹੋਇਆ ਵੀ ਤੇ ਉਹ ਜੰਗ ਅਸੀਂ ਹੁਣ ਮਾਲਵੇ ਦੇ ਇਲਾਕੇ ਵਿਚ ਹੀ ਲੜਾਂਗੇ, ਕਿਉਂਕਿ ਹੁਣ ਇੱਥੇ ਅੰਮ੍ਰਿਤਸਰ ਸਾਹਿਬ ਰਹਿ ਕੇ ਅਸੀਂ ਕੋਈ ਜੰਗ ਨਹੀਂ ਲੜਨਾ।
ਆਵੇਂ ਤੁਰ ਕਦਮ ਰਹਿ ਨਾਈ,
ਕਿਉਂਕਿ ਜੇ ਅਸੀਂ ਅੰਮ੍ਰਿਤਸਰ ਸਾਹਿਬ ਰਹਿ ਕੇ ਜੰਗ ਲੜਾਂਗੇ ਤੇ ਤੁਰਕ ਚੜ ਕੇ ਆਉਂਦੇ ਨੇ, ਗੁਰੂ ਕੀ ਨਗਰੀ ਦਾ ਸਤਿਕਾਰ ਨਹੀਂ ਰਹਿੰਦਾ। ਦੇਖੋ ਛੇਵੇਂ ਪਾਤਸ਼ਾਹ ਜੀ ਦੀ ਦੂਰ ਅੰਦੇਸੀ ਸੋਚ ਹੈ ਕਿ ਜਦੋਂ ਤੁਰਕ ਚੜ ਕੇ ਆਣਗੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮਹਾਰਾਜ ਜੀ ਦੇ ਦਰਬਾਰ ਦਾ ਸਤਿਕਾਰ ਨਹੀਂ ਰਹੇਗਾ, ਗੁਰੂ ਘਰ ਦੀ ਬੇਅਦਬੀ ਹੋਵੇਗੀ, ਇਸ ਕਰਕੇ ਹੁਣ ਅਸੀਂ ਇੱਥੇ ਨਹੀਂ ਲੜਾਈ ਕਰਨੀ, ਇੱਥੇ ਨਹੀਂ ਜੰਗ ਕਰਨਾ, ਹੁਣ ਜੇ ਜੰਗ ਲੜਾਂਗੇ ਤੀਸਰਾ ਤੇ ਉਹ ਜੰਗ ਹੁਣ ਅਸੀਂ ਮਾਲਵੇ ਦੇ ਇਲਾਕੇ ਚ ਜੰਗਲ ਦੇ ਇਲਾਕੇ ਵਿਚ ਹੀ ਲੜਾਂਗੇ।
ਅਰਲਾਪੁਰ ਤੋਂ ਨੇਰ ਕਨੇਰਾ ਜਦ ਆਵੇ ਲਸ਼ਕਰ ਬੋ ਤੇਰਾ,
ਨਾਲੇ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਨੇੜੇ ਹੀ ਹੈ, ਇਥੋਂ ਪਤਾ ਨੀ ਕਿਹੜੇ ਵੇਲੇ ਫੌਜ ਚੜ ਕੇ ਆ ਜਾਏ, ਜਿੰਨਾ ਦੁਸ਼ਮਣ ਨੇੜੇ ਹੋਵੇਗਾ ਓਨਾ ਹੀ ਉਹਦਾ ਖਤਰਾ ਜ਼ਿਆਦਾ ਅਧਿਕ ਹੈ, ਤੇ ਲਾਹੌਰ ਨੇੜੇ ਹੈ, ਇਥੋਂ ਪਤਾ ਨੀ ਕਿਹੜੇ ਵੇਲੇ ਫੌਜ ਚੜ ਕੇ ਆ ਜਾਏ, ਇਸ ਕਰਕੇ ਕੁਝ ਦੂਰ ਹੀ ਰਹਿ ਕੇ ਸਾਨੂੰ ਜੰਗ ਕਰਨਾ ਚਾਹੀਦਾ। ਸ੍ਰੀ ਦਰਬਾਰ ਸਾਹਿਬ ਦਾ ਮਾਣ ਸਤਿਕਾਰ ਤੇ ਅਦਬ ਨੂੰ ਮੁੱਖ ਰੱਖਦੇ ਆ, ਸਾਨੂੰ ਹੁਣ ਜੇ ਕੋਈ ਜੰਗ ਲੜਨਾ ਵੀ ਪਵੇ ਤੇ ਉਹ ਅਸੀਂ ਜੰਗਲ ਦੇ ਇਲਾਕੇ ਚ ਮਾਲਵੇ ਦੇ ਇਲਾਕੇ ਵਿਚ ਹੀ ਜਾ ਕੇ ਲੜਾਂਗੇ।
ਨਹੀਂ ਮਵਾਸ ਹੁਣ ਕੋ ਥਾਨ,
ਇੱਥੇ ਨਾਲੇ ਸਾਡੇ ਕੋਲ ਕੋਈ ਮਵਾਸ ਹੋਣ ਵਾਸਤੇ ਜਗ੍ਹਾ ਨਹੀਂ, ਇੱਥੇ ਅਸੀਂ ਕੋਈ ਵੱਡਾ ਕਿਲਾ ਨਹੀਂ ਬਣਾਇਆ।
ਨਹੀਂ ਬਿਖਮ ਕਿਸ ਦੁਰਗ ਮਾਨ,
ਨਾ ਹੀ ਅਸੀਂ ਇੱਥੇ ਕਿਸੇ ਦੁਰਗ ਦੀ ਰਚਨਾ ਕੀਤੀ ਆ, ਕਿਸੇ ਕਿਲੇ ਦੀ ਰਚਨਾ ਕੀਤੀ ਹੈ।
ਲੜਨ ਸਥਲ ਜੰਗਲ ਮੈਂ ਅੱਛ,
ਹੁਣ ਤਾਂ ਜੰਗਲ ਦਾ ਇਲਾਕਾ ਵਧੀਆ ਜਿੱਥੇ ਲੜਾਈ ਵੀ ਚੰਗੀ ਹੋ ਸਕਦੀ ਹੈ, ਜੰਗਲ ਦੇ ਇਲਾਕੇ ਚ ਫੌਜ ਵੀ ਸੋਚੇਗੀ ਆਉਣ ਤੋਂ ਪਹਿਲਾਂ, ਕਿਉਂਕਿ ਉਥੇ ਪਾਣੀ ਨਹੀਂ ਲੱਭਦਾ, ਤੇ ਜੰਗਲ ਦੇ ਇਲਾਕੇ ਦੇ ਵਿਚ ਜਿਹੜਾ ਜੰਗ ਯੋਧਾ ਉਥੇ ਹੁਣ ਸੁਖੈਨ ਢੰਗ ਨਾਲ ਹੋ ਸਕਦਾ।
ਕਹੂੰ ਕਹੂੰ ਜਲ ਪ੍ਰਾਪਤ ਬੰਚ,
ਕਿ ਉਥੇ ਪਾਣੀ ਨਹੀਂ ਲੱਭਦਾ, ਜੰਗਲ ਚ ਕਿਤੇ ਕਿਤੇ ਪਾਣੀ ਲੱਭਦਾ, ਕਿਤੇ ਕਿਤੇ ਜਲ ਮਿਲਦਾ ਹੈ।
ਮਹਾ ਉਜਾਰ ਖਰੇ ਬਣ ਜਾ ਮਾਰੇ ਕਨੇ ਤੁਰਕ ਅਮਤਾ,
ਉੱਥੇ ਬੜੇ ਭਾਰੀ ਉਜਾੜ ਨੇ, ਦੂਰ ਦੂਰ ਤੱਕ ਕਿੱਕਰ ਹੀ ਕਿੱਕਰ ਲੱਗੇ, ਜੰਗਲ ਹੀ ਜੰਗਲ ਲੱਗੇ, ਪਹਾੜੀ ਕਿੱਕਰ ਹੀ ਲੱਗੇ ਹੋਏ, ਉੱਥੇ ਜਾ ਕੇ ਹੁਣ ਅਸੀਂ ਘਣਾ ਜੰਗ ਕਰਾਂਗੇ, ਜੇ ਤੀਜਾ ਜੰਗ ਲੜਾਂਗੇ ਹੁਣ ਉੱਥੇ ਹੀ ਜਾ ਕੇ ਲੜਾਂਗੇ।
ਕਿਮ ਕਿਮ ਕਰੇ ਦਾਵਲੇ ਫਤਿਹ,
ਉੱਥੇ ਜਿਵੇਂ ਕਿਵੇਂ ਕਰਕੇ ਅਸੀਂ ਜੰਗ ਦੇ ਵਿਚ ਫਤਿਹ ਪ੍ਰਾਪਤ ਕਰਾਂਗੇ।
ਸ਼ਾਹ ਜੇ ਆਪ ਜਾਏ ਤੇ ਹਸੈ,
ਜੇ ਉੱਥੇ ਬਾਦਸ਼ਾਹ ਆਪ ਵੀ ਚੜ ਕੇ ਆ ਗਿਆ ਤੇ ਉਹਨੂੰ ਵੀ ਜੰਗ ਚ ਮਾਰ ਮੁਕਾਵਾਂਗੇ, ਜੇ ਬਾਦਸ਼ਾਹ ਆਪ ਵੀ ਚੜ ਕੇ ਆ ਗਿਆ ਨਾ ਮਾਲਵੇ ਦੇ ਇਲਾਕੇ ਚ ਤੇ ਉਹਨੂੰ ਵੀ ਮਾਰ ਮੁਕਾਵਾਂਗੇ।
ਜਲ ਕੋ ਘੇਰ ਚਮੂ ਥਿਰ ਹੋਵੇ,
ਉੱਥੇ ਕਿਤੇ ਪਾਣੀ ਵੇਖ ਕੇ, ਕਿਉਂਕਿ ਉੱਥੇ ਲੜਨਾ ਸੌਖਾ ਹੈ, ਉੱਥੇ ਪਾਣੀ ਨੂੰ ਘੇਰ ਲਵੋ, ਜਿੱਥੇ ਪਾਣੀ ਹੋਵੇ ਤੇ ਆਪ ਫੌਜ ਪਾਣੀ ਛੱਕੀ ਜਾਵੇ, ਜੇ ਤੁਰਕ ਚੜ ਕੇ ਆਉਣ ਉਹਨਾਂ ਨੂੰ ਪਾਣੀ ਨਹੀਂ ਮਿਲਣਾ ਪੀਣ ਵਾਸਤੇ, ਉਹ ਆਪੇ ਹੀ ਮਰਨਗੇ।
ਜੈ ਰਿਪ ਕੋ ਜਲ ਪਾਏ ਨ ਕੋਏ,
ਉੱਥੇ ਦੁਸ਼ਮਣਾਂ ਨੂੰ ਪੀਣ ਵਾਸਤੇ ਪਾਣੀ ਨਹੀਂ ਮਿਲੇਗਾ।
ਆਦਿਕ ਬੋਰ ਦੈ ਵਿਚਾਰਾ ਜੰਗਲ ਕੋ ਪਿਆਨ ਨਿਰਧਾਰਾ,
ਇਤਿਹਾਸਕ ਬਹੁਤ ਸਾਰੀਆਂ ਵਿਚਾਰਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਨ ਚ ਕੀਤੀਆਂ ਨੇ, ਏਦਾਂ ਦੀਆਂ ਬਹੁਤ ਵਿਚਾਰਾਂ ਕੀਤੀਆਂ ਕਿ ਹੁਣ ਸਾਨੂੰ ਉੱਥੇ ਮਾਲਵੇ ਵਿਚ ਹੀ ਜੰਗ ਲੜਨਾ ਚਾਹੀਦਾ, ਨਾਲੇ ਮਾਝੇ ਦੇ ਸੂਰਮਿਆਂ ਨੂੰ, ਦੁਆਬੇ ਦੇ ਸੂਰਮਿਆਂ ਨੂੰ ਅਸੀਂ ਪਰਖ ਕੇ ਅਜਮਾ ਕੇ ਵੇਖ ਲਿਆ, ਹੁਣ ਮਾਲਵੇ ਦੇ ਜਿਹੜੇ ਸੂਰਮੇ ਨੇ ਉਹਨਾਂ ਨੂੰ ਵੀ ਜਾ ਕੇ ਅਜਮਾ ਕੇ ਤੇ ਪਰਖ ਕੇ ਵੇਖੀਏ ਕਿ ਉਹ ਕਿਵੇਂ ਲੜਦੇ ਨੇ, ਉਹਨਾਂ ਦੀ ਵੀ ਪਰਖ ਹੋ ਜਾਏਗੀ। ਇਸ ਕਰਕੇ ਛੇਵੇਂ ਪਾਤਸ਼ਾਹ ਨੇ ਇਦਾਂ ਦੇ ਬਹੁਤ ਸਾਰੇ ਕਾਰਨਾਂ ਦੀ ਵਿਚਾਰ ਆਪਣੇ ਹਿਰਦੇ ਵਿਚ ਕੀਤੀ ਹੈ। ਰਾਤ ਦਾ ਸਮਾਂ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਏ ਹਨ।
ਦਮੋਦਰੀ ਚੱਲ ਕਰ ਆਏ,
ਜਦੋਂ ਸਤਿਗੁਰੂ ਜੀ ਮਹਿਲਾਂ ਚ ਪਹੁੰਚੇ, ਮਾਤਾ ਦਮੋਦਰੀ ਜੀ ਸਤਿਗੁਰਾਂ ਦੇ ਵੱਡੇ ਮਹਿਲ, ਇਹ ਛੇਵੇਂ ਪਾਤਸ਼ਾਹ ਕੋਲ ਚੱਲ ਕੇ ਆਏ।
ਕਯੋ ਤੋਏ ਭਗਨੀ ਪਤ ਪਾਤੇ,
ਗੁਰੂ ਜੀ ਕਹਿਣ ਲੱਗੇ ਦਮੋਦਰੀ ਜੀ ਤੁਹਾਡੀ ਭੈਣ ਰਾਮੋ ਨੇ ਚਿੱਠੀ ਭੇਜੀ ਹੈ ਲਿਖ ਕੇ। ਭਾਈ ਸਾਈ ਦਾਸ ਜੀ ਘਰ ਵਾਲੀ ਰਾਮੋ ਮਾਤਾ ਦਮੋਦਰੀ ਦੀ ਭੈਣ ਸੀ। ਕਹਿਣ ਲੱਗੇ ਦਮੋਦਰੀ ਜੀ ਤੁਹਾਡੀ ਭੈਣ ਨੇ ਚਿੱਠੀ ਲਿਖ ਕੇ ਭੇਜੀ ਹੈ,
ਮੈਂ ਘਰ ਨਹੀਂ ਤੂੰ ਮਹਾਤੀ,
ਸਾਨੂੰ ਬੁਲਾ ਰਹੇ ਨੇ ਉੱਥੇ ਤੇ ਕਹਿੰਦੇ ਨੇ ਵੀ ਵਿਸਾਖੀ ਦਾ ਜੋੜ ਮੇਲਾ ਅਸੀਂ ਉੱਥੇ ਜਾ ਕੇ ਉਹਨਾਂ ਦੇ ਨਗਰ ਵਿੱਚ ਮਨਾਈਏ।
ਸਾਈ ਦਾਸ ਲਿਖੀ ਬਹੁ ਬੇਨਤੀ,
ਭਾਈ ਸਾਈ ਦਾਸ ਨੇ ਬੜੀਆਂ ਬੇਨਤੀਆਂ ਲਿਖੀਆਂ ਨੇ, ਉਹਨਾਂ ਨੇ ਬੜੇ ਪਿਆਰ ਨਾਲ ਸਨਿਮਰ ਹੋ ਕੇ ਬੇਨਤੀ ਪੱਤਰ ਭੇਜਿਆ ਹੈ।
ਆਵੋ ਮੇਹਰ ਕਰੋ ਸਜ ਗਿਣਤੇ,
ਉਹਨਾਂ ਨੇ ਚਿੱਠੀ ਭੇਜੀ ਆ, ਗੁਰੂ ਜੀ ਆਓ ਮੇਹਰ ਕਰੋ ਮੇਰੇ ਤੇ ਗਿਣਤੀਆਂ ਤਿਆਗ ਕੇ ਆਓ।
ਤੁਸੀਂ ਮਨੋਰਥ ਕਾ ਸੁਣਾਓ,
ਦਮੋਦਰੀ ਜੀ ਤੁਸੀਂ ਦੱਸੋ ਵੀ ਤੁਹਾਡਾ ਮਨ ਕੀ ਕਹਿੰਦਾ, ਕਿੱਦਾਂ ਕਰੀਏ। ਸਤਿਗੁਰੂ ਜੀ ਦਮੋਦਰੀ ਜੀ ਨਾਲ ਸਲਾਹ ਕਰ ਰਹੇ, ਏਦਾਂ ਚਿੱਠੀ ਆਈ ਹੈ, ਭਾਈ ਸਾਈ ਦਾਸ ਨੇ ਬੁਲਾਇਆ, ਤੁਸੀਂ ਦੱਸੋ ਵੀ ਹੁਣ ਕੀ ਕਰਨਾ ਚਾਹੀਦਾ, ਤੁਹਾਡਾ ਮਨ ਕੀ ਕਹਿੰਦਾ ਹੈ।
ਬਸੋ ਕੇ ਤਾਂ ਸਿਧਾਓ,
ਇਹ ਦੱਸੋ ਵੀ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਜਾਂ ਉੱਥੇ ਨਾਲ ਜਾਣਾ ਚਾਹੁੰਦੇ ਹੋ।
ਸੁਣ ਦਮੋਦਰੀ ਗਿਰਾ ਬਖਾਨੇ, ਕਰੋ ਆਪ ਜੈਸੇ ਮਨ ਭਾਨੀ।
ਸੁਣ ਕੇ ਮਾਤਾ ਦਮੋਦਰੀ ਨੇ ਹੱਥ ਜੋੜੇ ਤੇ ਕਹਿਣ ਲੱਗੀ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ, ਤੁਹਾਡੇ ਮਨ ਭਾਉਂਦੀ ਹੋਵੇਗੀ, ਜੋ ਤੁਹਾਡੇ ਮਨ ਦੀ ਰਜ਼ਾ ਹੈ, ਜੋ ਤੁਹਾਡੇ ਮਨ ਨੂੰ ਭਾਉਂਦਾ ਮਹਾਰਾਜ ਜੀ, ਆਪ ਜੀ ਉਸੇ ਤਰ੍ਹਾਂ ਕਰੋ।
ਚਲੋ ਚਲੇਂਗੇ ਸੰਗ ਤੁਮਾਰੇ, ਬਸੋ ਬਸੇਂਗੇ ਸਭ ਨਿਰਧਾਰੇ।
ਮਹਾਰਾਜ ਜੀ ਜੇ ਚੱਲੋਗੇ ਤੇ ਅਸੀਂ ਨਾਲ ਚੱਲਾਂਗੇ, ਤੇ ਜੇ ਰਹੋਗੇ ਇੱਥੇ ਤੇ ਤੁਹਾਡੇ ਨਾਲ ਰਹਾਂਗੇ। ਮਹਾਰਾਜ ਅਸੀਂ ਤਾਂ ਤੁਹਾਡੇ ਨਾਲ ਹਾਂ, ਚੱਲੋਗੇ ਤੇ ਨਾਲ ਚੱਲਾਂਗੇ, ਰਹੋਗੇ ਤਾਂ ਇੱਥੇ ਰਹਾਂਗੇ।
ਅਰਧ ਚੇਤ ਕੋ ਮਾਸ ਬਿਤਾਇਓ,
ਮਹਾਰਾਜ ਜੀ ਹੁਣ ਏਦਾਂ ਖਾਲਸਾ ਜੀ, ਮਾਤਾ ਦਮੋਦਰੀ ਨਾਲ ਸਤਿਗੁਰਾਂ ਸਲਾਹ ਕਰ ਲਈ, ਵਿਚਾਰ ਹੋ ਗਈ, ਏਦਾਂ ਅੱਧ ਚੇਤਰ ਦਾ ਸਮਾਂ ਜਿਹੜਾ ਸੀ ਉਹ ਬਤੀਤ ਹੋ ਗਿਆ, ਜਿਵੇਂ ਆਹ ਹੁਣ ਅੱਜ ਕੱਲ ਦੇ ਦਿਨ ਚੱਲਦੇ ਨੇ, ਇਨ੍ਹਾਂ ਦਿਨਾਂ ਦਾ ਹੀ ਇਹ ਬਚਨ ਹੈ ਸਾਰਾ। ਅੱਧਾ ਚੇਤਰ ਅੱਧ ਚੇਤਰ ਬਤੀਤ ਹੋ ਗਿਆ,
ਕਮਨ ਆਪਣੋ ਸਭ ਨੂੰ ਸੁਣਾਇਓ,
ਸਤਿਗੁਰਾਂ ਹੁਕਮ ਕਰ ਦਿੱਤਾ ਭਾਈ ਤਿਆਰੀਆਂ ਕਰੋ, ਵਿਸਾਖੀ ਦਾ ਜੋੜ ਮੇਲਾ ਭਾਈ ਕੀ ਡਰੋਲੀ ਨਗਰ ਵਿੱਚ ਮਨਾਵਾਂਗੇ, ਉੱਥੇ ਚੱਲ ਕੇ ਵਿਸਾਖੀ ਦਾ ਜੋੜ ਮੇਲਾ ਕਰਾਂਗੇ, ਹੁਕਮ ਕਰ ਦਿੱਤਾ।
3000 ਚਮੋ ਫਤ ਸੰਗ,
ਮਹਾਰਾਜ ਜੀ ਨਾਲ ਉਦੋਂ 3000 ਫੌਜ ਸੀ, 3000 ਫੌਜ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨਾਲ ਤਿਆਰ ਕਰ ਲਈ।
ਸ਼ਸਤਰ ਜੇ ਧਾਰਤ ਸਹਿਤ ਤੁਰੰਗ,
3000 ਸੂਰਮੇ ਘੋੜ ਸਵਾਰ ਨੇ, ਸ਼ਸਤਰ ਧਾਰੀ ਨੇ, ਬਹਾਦਰ ਨੇ,
ਸਿੱਖ ਮਸੰਦ ਮੇਵੜੇ ਘਨੇ,
ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੱਖ ਗੁਰੂ ਘਰ ਦੇ ਮਸੰਦ ਮੇਵੜੇ ਨਾਲ ਚੱਲੇ ਹਨ।
ਦਾਸ ਅਨੇਕ ਤਿੰਨੋਂ ਕੋ ਬਿਗਨੇ,
ਬਹੁਤ ਸਾਰੇ ਦਾਸ, ਉਨ੍ਹਾਂ ਦੀ ਗਿਣਤੀ ਕੋਈ ਨੀ ਕਿੰਨੇ ਗਿਣ, 3000 ਤਾਂ ਸਿਪਾਹੀ ਨੇ, ਉਹਦੇ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਚ ਸਿੱਖ ਨੇ, ਮਸੰਦ ਨੇ, ਮੇਵੜੇ ਨੇ, ਉਹਨਾਂ ਸਾਰਿਆਂ ਦੀ ਕੌਣ ਗਿਣਤੀ ਕਰੇ।
ਸੁਣ ਗੁਰ ਤੇ ਤਿਆਰੀ ਸਭ ਧਾਰੈ,
ਸਾਰਿਆਂ ਨੇ ਸਤਿਗੁਰਾਂ ਦਾ ਹੁਕਮ ਤਿਆਰੀ ਕਰ ਲਈ,
ਆਪਣੀ ਆਪਣੀ ਵਸਤ ਸੰਭਾਲੈ,
ਆਪਣੀਆਂ ਆਪਣੀਆਂ ਵਸਤੂਆਂ ਸੰਭਾਲ ਕੇ ਇਕੱਠੀਆਂ ਕਰ ਲਈਆਂ।
ਸਤਿਗੁਰ ਵਸਤੂ ਸਕਲ ਸੰਭਾਲੇ,
ਸਤਿਗੁਰਾਂ ਨੇ ਸਾਰੀਆਂ ਵਸਤੂਆਂ ਸੰਭਾਲ ਲਈਆਂ।
ਅਮਨ ਹੋਏ ਕਿਨੈ ਉਰਧਾਰੇ,
ਸਤਿਗੁਰੂ ਜੀ ਨੂੰ ਪਤਾ ਸੀ ਕਿ ਹੁਣ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਨਹੀਂ ਆਉਣਾ, ਪਹਿਲਾਂ ਕਈ ਵਾਰੀ ਗਏ ਮੁੜ ਕੇ ਆ ਗਏ ਸਨ, ਪਰ ਹੁਣ ਛੇਵੇਂ ਪਾਤਸ਼ਾਹ ਵੀ ਜਾਣਦੇ ਨੇ ਵੀ ਹੁਣ ਅਸੀਂ ਜਾਣਾ ਤੇ ਮੁੜ ਕੇ ਇਸ ਜਗ੍ਹਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਨਹੀਂ ਆਉਣਾ।
ਸਕਲ ਕੁਟੰਬ ਤਿਆਰ ਕਰਵਾਇਓ,
ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਤਿਆਰ ਕਰਵਾ ਲਿਆ।
ਦਾਸੀ ਦਾਸਨ ਕੋ ਸਮਝਾਇਓ,
ਬਹੁਤ ਸਾਰੀਆਂ ਦਾਸੀਆਂ ਦਾਸ ਸੇਵਾਦਾਰ ਨਾਲ ਚੱਲੇ ਹਨ।
ਚੱਲ ਕਰ ਗਏ ਪ੍ਰਥਮ ਦਰਬਾਰ, ਹੱਥ ਜੋੜ ਬੋ ਬਿਨੈ ਉਚਾਰ,
ਚੱਲਣ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਆਗਿਆ ਲੈਣ ਵਾਸਤੇ ਛੇਵੇਂ ਪਾਤਸ਼ਾਹ ਦਰਬਾਰ ਸਾਹਿਬ ਪਹੁੰਚੇ ਨੇ, ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਜਾ ਕੇ ਹੱਥ ਜੋੜੇ ਨੇ ਔਰ ਬੇਨਤੀ ਕੀਤੀ ਹੈ
ਕਿ ਪ੍ਰਭੂ ਮਮ ਆਵਨ ਕੇ ਨਾਹੀ, ਬਸੋ ਸਦਾ ਹਰਿਮੰਦਰ ਮਾਈ।
ਅਰਦਾਸ ਕੀਤੀ ਛੇਵੇਂ ਪਾਤਸ਼ਾਹ ਨੇ, ਹੇ ਪ੍ਰਭੂ ਹੁਣ ਕੀ ਜਾਣੇ, ਕੀ ਪਤਾ ਕਿ ਮੇਰਾ ਵਾਪਸ ਇੱਥੇ ਆਉਣਾ ਹੋਵੇ ਕਿ ਨਾ ਹੋਵੇ, ਤੇ ਗਰੀਬ ਨਵਾਜ ਪਾਤਸ਼ਾਹ ਤੁਸੀਂ ਤੇ ਇੱਥੇ ਹਰਿਮੰਦਰ ਸਾਹਿਬ ਚ ਵਸਣਾ, ਨਿਰੰਕਾਰ ਜੀ ਤੁਸੀਂ ਤਾਂ ਸਦੀਵ ਹੀ ਹਰਿਮੰਦਰ ਸਾਹਿਬ ਚ ਵਸਦੇ ਹੋ।
ਜੰਗਲ ਜਾਏ ਜੰਗ ਕੋ ਠਾਨੋ,
ਹੁਣ ਅਸੀਂ ਜੰਗਲ ਚੱਲੇ ਹਾਂ, ਮਾਲਵੇ ਦੇ ਇਲਾਕੇ ਚ ਚੱਲੇ ਹਾਂ, ਉੱਥੇ ਜਾ ਕੇ ਅਸੀਂ ਜੰਗ ਕਰਨਾ।
ਮਾਨੀ ਤੁਰਕਨ ਕੋ ਗਨ ਹਨੋ,
ਉੱਥੇ ਮਾਨੀ ਹੰਕਾਰੀ ਤੁਰਕਾਂ ਦਾ ਮਾਣ ਤੋੜਨਾ ਹੈ।
ਤਬ ਆਵਾਜ਼ ਵੀ ਮੰਦਰ ਮਾਈ ਤੁਮਰੀ ਵਿਜੈ ਅਰੇ ਰਿਪ ਨਾਈ।
ਖਾਲਸਾ ਜੀ ਜਦੋਂ ਛੇਵੇਂ ਪਾਤਸ਼ਾਹ ਨੇ ਅਰਦਾਸ ਕੀਤੀ ਨਾ, ਤੇ ਸ੍ਰੀ ਹਰਿਮੰਦਰ ਸਾਹਿਬ ਚੋਂ ਆਵਾਜ਼ ਆਈ। ਕੀ ਆਵਾਜ਼ ਆਈ? ਗੁਰੂ ਹਰਗੋਬਿੰਦ ਜੀ ਜਾਓ, ਤੁਹਾਡੇ ਸਾਹਮਣੇ ਕੋਈ ਦੁਸ਼ਮਣ ਨਹੀਂ ਅੜੇਗਾ, ਤੁਹਾਡੀ ਹਰ ਮੈਦਾਨ ਚ ਫਤਿਹ ਹੋਵੇਗੀ।
ਬੋਲੇ,
ਇਹ ਆਵਾਜ਼ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚੋਂ ਆਈ ਹੈ।
ਸ੍ਰੀ ਹਰਗੋਬਿੰਦ ਸੁਣ ਕੇ ਆਨੰਦੇ,
ਗੁਰੂ ਹਰਗੋਬਿੰਦ ਸਾਹਿਬ ਜੀ ਸੁਣ ਕੇ ਬੜੇ ਆਨੰਦਿਤ ਹੋਏ।
ਵੰਦਨ ਕਰੀ ਧੁੰਦ ਕਰ ਬੰਦੇ,
ਦੋਵੇਂ ਹੱਥ ਜੋੜ ਕੇ ਵੰਦਨਾ ਕੀਤੀ ਹੈ।
ਹਰ ਪ੍ਰਦਕਸ਼ਿਨ ਦੇ ਕਰ ਚਾਰ,
ਔਰ ਪ੍ਰਦਖਣ ਚਾਰ ਪ੍ਰਕਰਮਾ ਕੀਤੀਆਂ ਨੇ।
ਹੁਣ ਗੁਰ ਤਖ਼ਤ ਅਕਾਲ ਸਿਧਾਰ,
ਸ੍ਰੀ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਜੀ ਪਹੁੰਚੇ ਨੇ।
ਹੱਥ ਜੋ ਅਰਦਾਸ ਕਰਾਏ ਬ੍ਰਿੰਦ ਪ੍ਰਸ਼ਾਦ ਦਿਓ ਬਰਤਾਏ,
ਹੱਥ ਜੋੜ ਕੇ ਛੇਵੇਂ ਪਾਤਸ਼ਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵੀ ਅਰਦਾਸ ਕਰਵਾਈ। ਬਹੁਤ ਸਾਰੀਆਂ ਦੇਗਾਂ ਪ੍ਰਸ਼ਾਦ ਭੇਟ ਕਰਕੇ ਅਰਦਾਸ ਕੀਤੀ ਹੈ।
ਤਬੈ ਮੰਗਾਏ ਜੜਾਊ ਖਾਸਾ,
ਪ੍ਰਸ਼ਾਦ ਸੰਗਤ ਵਿਚ ਵਰਤਾਇਆ। ਤੇ ਫਿਰ ਖਾਲਸਾ ਜੀ, ਸਤਿਗੁਰਾਂ ਨੇ ਇਕ ਬੜੀ ਸੋਹਣੀ ਪਾਲਕੀ, ਪਾਲਕੀ ਸੋਨੇ ਦੀ ਬਣੀ ਹੋਈ, ਔਰ ਉਸ ਪਾਲਕੀ ਚ ਹੀਰੇ ਜੜੇ ਹੋਏ, ਉਸ ਪਾਲਕੀ ਚ ਨਗ ਜੜੇ ਹੋਏ, ਉਸ ਪਾਲਕੀ ਵਿਚ ਬੜੇ ਸੋਹਣੇ ਰਤਨ ਜੜੇ ਹੋਏ, ਉਹ ਪਾਲਕੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਮੰਗਵਾਈ।
ਇਸ ਮੈਂ ਸੁੰਦਰ ਹੁਤ ਪ੍ਰਕਾਸ਼ਾ,
ਉਹ ਪਾਲਕੀ ਹੈ ਜਿਸ ਪਾਲਕੀ ਚ ਰੋਜ਼ ਕੋਠਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਿਮੰਦਰ ਸਾਹਿਬ ਲਿਜਾਇਆ ਜਾਂਦਾ ਸੀ, ਔਰ ਉਥੋਂ ਮੁੜ ਕੇ ਸੁਖਾਸਨ ਵਾਲੇ ਸਥਾਨ ਤੇ ਲਿਜਾਇਆ ਜਾਂਦਾ ਸੀ, ਉਹ ਪਾਲਕੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਮੰਗਵਾਈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਥਾਪ, ਕਰਿਓ ਅਗਾਰੀ ਪਾਛੇ ਆਪ।
ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿਉਂਕਿ ਨਾਲ ਲੈ ਕੇ ਜਾਣਾ ਸੀ, ਸਰੂਪ ਵੀ ਨਾਲ ਲੈ ਕੇ ਜਾਣਾ ਸੀ, ਸਤਿਗੁਰਾਂ ਨੇ ਮੁੜ ਇੱਥੇ ਆਉਣਾ ਨਹੀਂ ਹੈ, ਇਸ ਕਰਕੇ ਸਾਰਾ ਕੁਝ ਲੈ ਕੇ ਚੱਲੇ ਨੇ। ਸਰੂਪ ਵੀ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੈ ਲਿਆ, ਔਰ ਸੁੰਦਰ ਪਾਲਕੀ ਚ ਮਹਾਰਾਜ ਦਾ ਸਰੂਪ ਸਥਾਪਨ ਕਰਕੇ ਸਾਹਿਬ ਜੀ ਦੀ ਸਵਾਰੀ ਅੱਗੇ ਟੋਰ ਲਈ ਹੈ।
ਕਰਿਓ ਅਗਾਰੀ ਪਾਛੇ ਆਪ,
ਪਿੱਛੇ ਗੁਰੂ ਹਰਗੋਬਿੰਦ ਸਾਹਿਬ ਆਪ ਤੁਰੇ ਜਾ ਰਹੇ ਨੇ।
ਦੋਏ ਦਿਸ਼ਾ ਦੋਏ ਚਮਰ ਤੁਰਾਨਾ,
ਪਾਲਕੀ ਦੇ ਦੋਈ ਪਾਸੇ ਸੱਜੇ ਖੱਬੇ ਦੋਵਾਂ ਪਾਸੇ ਚਵਰ ਸਾਹਿਬ ਚੁੱਲ ਰਿਹਾ।
ਚਲੇ ਕਿਤਕਲੇ ਸੰਖ ਵਜਾਵੇ,
ਅੱਗੇ ਸੰਖ ਵੱਜਦੇ ਜਾ ਰਹੇ ਨੇ, ਪਾਲਕੀ ਸਿੱਖਾਂ ਨੇ ਚੁੱਕੀ ਹੋਈ ਹੈ।
ਰੂਢ ਗੁਰ ਮਹਿਲਾ ਤੀਨ,
ਸਤਿਗੁਰਾਂ ਦੇ ਤਿੰਨੇ ਮਹਿਲ ਰੱਥ ਤੇ ਸਵਾਰ ਹੋਏ ਨੇ।
ਪੂਰੇ ਨੁਖਾ ਰੋਡਨ ਕੀਨ,
ਡੋਲਿਆਂ ਦੇ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨੂੰਹ ਰਾਣੀ ਸਵਾਰ ਹੋਈ ਹੈ।
ਤੀਨੋ ਪੁੱਤਰ ਸੰਗ ਚੱਡ ਚਾਲੇ,
ਸਤਿਗੁਰਾਂ ਦੇ ਤਿੰਨੇ ਸਾਹਿਬਜ਼ਾਦੇ ਬਾਬਾ ਸੂਰਜਮਲ ਅਣੀ ਰਾਏ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਚੱਲੇ ਨੇ।
ਗੁੰਦਪ ਵਜੈ ਸੁਭਤ ਗਨ ਨਾਲੇ,
ਨਗਾਰੇ ਨਾਲ ਨਾਲ ਵੱਜਦੇ ਚਲੇ ਜਾ ਰਹੇ ਹਨ।
ਪਨਹੀ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਕੇ ਪਾਛੇ, ਗੁਰਨਿਕ ਸੇ ਚਲ ਸ੍ਰੀ ਗੁਰ ਆਖੇ।
ਕਹਿੰਦੇ ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਪੈਰਾਂ ਚ ਜੋੜਾ ਨਹੀਂ ਪਾਇਆ, ਨੰਗੇ ਪੈਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਪਿੱਛੇ ਪਿੱਛੇ ਨਾਲ ਤੁਰੇ ਜਾ ਰਹੇ ਨੇ। ਇਹਨਾਂ ਆਦਬ ਸਤਿਗੁਰਾਂ ਦਾ ਸਰੂਪ ਦਾ, ਬਾਣੀ ਦਾ ਆਦਬ ਕਿ ਪੈਰਾਂ ਚੋਂ ਜੋੜਾ ਲਾ ਕੇ ਪਿੱਛੇ ਪਿੱਛੇ ਮਹਾਰਾਜ ਜੀ ਨਗਰ ਤੋਂ ਬਾਹਰ ਨੂੰ ਨਿਕਲੇ ਹਨ।
ਫਿਰ ਜਾਏ ਪਏ ਸੋ ਵਿਦਿਆ ਕਹੇ, ਹੁਕਮ ਕਰੋ ਜੋ ਪਾਛੇ ਰਹੇ।
ਭਾਈ ਬਿਧੀ ਚੰਦ ਜਦੋਂ ਥੋੜਾ ਜਿਹਾ ਬਾਹਰ ਨੂੰ ਆਏ ਤੇ ਭਾਈ ਸਾਹਿਬ ਨੇ ਬੇਨਤੀ ਕੀਤੀ, ਭਾਈ ਬਿਧੀ ਚੰਦ ਨੇ ਸਤਿਗੁਰਾਂ ਨੂੰ ਕਹਿੰਦੇ ਪਾਤਸ਼ਾਹ ਹੁਕਮ ਕਰੋ ਕਿ ਪਿੱਛੇ ਇੱਥੇ ਦਰਬਾਰ ਸਾਹਿਬ ਕੌਣ ਰਹੇਗਾ, ਇੱਥੋਂ ਦੀ ਜਿਹੜੀ ਮਰਿਆਦਾ ਹੈ, ਇੱਥੇ ਦੀ ਸੇਵਾ ਸੰਭਾਲ ਮਹਾਰਾਜ ਜੀ ਉਹ ਕੌਣ ਕਰੇਗਾ, ਆਪ ਜੀ ਹੁਕਮ ਕਰੋ।
ਸੇਵ ਸੰਭਾਰੈ ਸ੍ਰੀ ਦਰਬਾਰ,
ਮਹਾਰਾਜ ਜੀ ਜਿਹੜਾ ਇੱਥੇ ਰਹਿ ਕੇ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਕਰੇ,
ਲੈਣ ਦੇਣ ਠਾਣੈ ਵਿਵਹਾਰ,
ਇੱਥੋਂ ਦਾ ਲੈਣ ਦੇਣ ਦਾ ਵਿਵਹਾਰ, ਇੱਥੋਂ ਦੀ ਸਾਰੀ ਸੇਵਾ ਸੰਭਾਲ, ਆਈਆਂ ਗਈਆਂ ਸੰਗਤਾਂ ਨੂੰ ਸੰਭਾਲਣਾ, ਉਹਨਾਂ ਨੂੰ ਯੋਗ ਸਥਾਨ ਪ੍ਰਦਾਨ ਕਰਨੇ, ਉਹ ਸਾਰੀਆਂ ਸੇਵਾਵਾਂ ਮਹਾਰਾਜ ਜਿਹੜਾ ਸਿੱਖ ਕਰੇ, ਆਪ ਜੀ ਡਿਊਟੀ ਲਾਓ ਕਿ ਇੱਥੇ ਦਰਬਾਰ ਸਾਹਿਬ ਕੌਣ ਰਹੇਗਾ।
ਸੁਣ ਗੁਰ ਬੋਲੇ सिख अनाथ सेवा करे प्रेम के साथ।
सुन के सतगुरु जी ने वचन कीता कहन लगे भाई विधि चंद जी आज तो बाद ए स्थान स्वतंत्र है गुरु के सिखां दा स्थान सांझा स्थान है। इत्थे असी किसे एक व्यक्ति नूं मंत नहीं थापना ए दरबार सारयां दा सांझा होवेगा। जेड़े अनाथ सिख ने ओ इत्थे आके सेवा करनगे ओ इस स्थान दी सेवा संभाल करनगे।
गुर कर अवचल सिख कनेरे
गुरु घर विच ए अवचल है इत्थे बहुत सारे सिख ने
इन प्रतुबदा प्रताप मदेरे
संगति इस स्थान दा प्रबंध करेगी और आउन वाले समय च इस पावन स्थान दा प्रताप दिन प्रति दिन सारे विश्व भर विच उजागर होवेगा प्रगट होवेगा।
हमरो आवन होए न होए सेवक गुर के रह सब कोए।
साडा इत्थे आउना होवे ना होवे असी नहीं कह सकते पर इस स्थान ते गुरु घर दे सेवक हर वेले रहणगे ते इत्थों दी माया उन्हां सेवकां दी है उही अपने ढंग नाल प्रबंध चलाणगे उही अपने ढंग नाल गुरु घर दी मर्यादा चलाउणगे गुर मर्यादा दे अनुसार।
इम कह सगरी वस्त संभारे
इदां कह के सतगुरां ने दरबार साहब दी सारी जिम्मेवारी जिहड़ी सेवा है ਉਹ ਸੰਗਤ ਨੂੰ ਸਾਂਝੀ ਸੌਂਪ ਦਿੱਤੀ ਹੈ ਕਿ ਸਾਰੀ ਸੰਗਤ ਰਲ ਕੇ ਇਸ ਸਥਾਨ ਦੀ ਸੇਵਾ ਕਰੇ।
ਠੋਰ ਠੋਰ ਦਾਸਨ ਕਰ ਤਿਆਰੀ
ਠੋਰ ਠੋਰ ਸਾਰੀਆਂ ਥਾਵਾਂ ਤੇ ਦਾਸਾਂ ਨੇ ਤਿਆਰੀਆਂ ਕਰ ਲਈਆਂ ਚੱਲਣ ਦੀਆਂ
ਘਰ ਸਮਾਜ ਸਭ ਲਾਦ ਚਲਾਇਓ
ਘਰ ਦਾ ਜਿੰਨਾ ਸਮਾਨ ਸੀ ਉਹ ਗੱਡਿਆਂ ਤੇ ਲੱਦ ਲਿਆ ਚੱਲ ਪਏ
ਉਸਤਰ ਭਾਰ ਭਏ ਸਮਦਾਇਓ
ਉਠਾਂ ਦੇ ਉੱਤੇ ਸਮਾਨ ਲੱਦ ਲਿਆ ਗੱਡਿਆਂ ਦੇ ਉੱਤੇ ਸਮਾਨ ਲੱਦ ਲਿਆ ਸਮਾਨ ਬਹੁਤ ਜ਼ਿਆਦਾ ਸੀ ਗੁਰੂ ਘਰ ਦਾ ਸਾਰਾ ਸਮਾਨ ਲੱਦ ਲਿਆ।
ਪੁਰਜਨ ਗਨ ਸੁਣ ਕੇ ਅਸ ਪਿਆਨਾ
ਕਹਿੰਦੇ ਜਦੋਂ ਨਗਰ ਵਾਸੀਆਂ ਨੂੰ ਪਤਾ ਲੱਗਾ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਸੀ ਕਿ ਸਤਿਗੁਰੂ ਜੀ ਤਾਂ ਪੱਕੇ ਹੀ ਚੱਲੇ ਨੇ ਏਦਾਂ ਤਿਆਰੀ ਕਰਕੇ ਤੁਰੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਸਭ ਇਕੱਠੇ ਹੋ ਕੇ ਆਏ
ਸਭ ਕਹਿ ਰਿਹਾ ਬਿਖਾਦ ਮਾਨਾ
ਸਾਰਿਆਂ ਦੇ ਮਨ ਚ ਬੜਾ ਭਾਰੀ ਬਿਖਾਦ ਹੈ ਸਭ ਦੇ ਮਨ ਚ ਬੜਾ ਭਾਰੀ ਦੁੱਖ ਹੈ।
ਆਪਸ ਮੈਂ ਕਹਿ ਕਰ ਨਰ ਨਾਰੀ
ਆਪਸ ਵਿਚ ਉਹ ਸਾਰੇ ਨਰ ਨਾਰੀਆਂ ਗੱਲਾਂ ਕਰਦੇ ਨੇ
ਆਵਤ ਮੋਚ ਬਿਲੋਚਨ ਭਾਰੀ
ਆਏ ਤੇ ਜਦੋਂ ਉਹਨਾਂ ਨੇ ਵੇਖਿਆ ਸਤਿਗੁਰੂ ਤਿਆਰੀ ਕਰਕੇ ਤੁਰੇ ਜਾਂਦੇ ਨੇਤਰ ਭਰ ਆਏ ਸੱਖਾਂ ਦੇ ਸੰਗਤ ਦੀਆਂ ਅੱਖਾਂ ਭਰ ਆਈਆਂ ਜਦੋਂ ਸਤਿਗੁਰਾਂ ਨੂੰ ਜਾਂਦਿਆਂ ਵੇਖਿਆ
ਮੁਖ ਤੇ ਬਾਕ ਨਹੀਂ ਨਿਕ ਸੰਤਾ ਆਨ ਮਿਲੇ ਸ਼੍ਰੀ ਗੁਰ ਭਗਵੰਤਾ
ਰੋਂਦੇ ਹੋਏ ਕੁਰਲਾਂਦੇ ਹੋਏ ਨਿਕਲੇ ਸਿੱਖ ਸਤਿਗੁਰੂ ਚੱਲੇ ਕਹਿੰਦੇ ਵਾਪਸ ਨਹੀਂ ਆਉਣਾ ਇਹ ਸੁਣਦਿਆਂ ਸਾਰ ਸਿੱਖਾਂ ਦੀਆਂ ਕਈਆਂ ਦੀਆਂ ਧਾਹਾਂ ਨਿਕਲੀਆਂ ਪਿਆਰ ਵਾਲਿਆਂ ਦੀਆਂ ਤੇ ਦੌੜੇ ਆਏ ਮੂੰਹ ਤੋਂ ਬੋਲਿਆ ਨਹੀਂ ਜਾਂਦਾ ਜਿੱਥੇ ਛੇਵੇਂ ਪਾਤਸ਼ਾਹ ਜਾ ਰਹੇ ਸਨ ਉਥੇ ਚੱਲ ਕੇ ਆਏ ਨੇ
ਜਥਾ ਰਾਮ ਬਨ ਔਰ ਪਧਾਰੇ
ਜਿਵੇਂ ਭਗਵਾਨ ਰਾਮ ਚੰਦਰ ਜੀ ਬਨਵਾਸ ਚੱਲੇ ਸੀ ਨਾ ਜਦੋਂ ਜੰਗਲ ਨੂੰ ਤੇ ਉਦੋਂ ਅਯੁੱਧਿਆ ਵਾਸੀਆਂ ਦੀ ਜਿਹੜੀ ਹਾਲਤ ਸੀ ਉਹ ਹਾਲਤ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਦੀ ਹੋਈ ਹੈ।
ਉਦ ਪੁਰੀ ਨਰ ਬਿਰੋ ਕੁਧਾਰੇ
ਜਿਵੇਂ ਉਹ ਬਿਰਹਾ ਤੇ ਵਿਛੋੜੇ ਦੀ ਤੜਫ ਵਿਚ ਤੜਫੇ ਸਨ
ਭਈ ਤਥਾਗਤ ਰੋਦਤ ਆਵੇ ਏਕ ਕਹੇ ਹਮ ਸੰਗ ਸਿਧਾਵੇ
ਉਹੀ ਹਾਲਤ ਸਾਰਿਆਂ ਦੀ ਬਣੀ ਹੋਈ ਤੇ ਜਦੋਂ ਸਤਿਗੁਰੂ ਚੱਲੇ ਤੇ ਕਈ ਕਹਿਣ ਲੱਗੇ ਵਿਚ ਸਤਿਗੁਰੂ ਅਸੀਂ ਤੁਹਾਡੇ ਬਿਨਾਂ ਨਹੀਂ ਇੱਥੇ ਰਹਿ ਸਕਾਂਗੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ
ਘਰ ਸਮਾਜ ਸਭ ਲੈ ਕਰ ਜੈ
ਅਸੀਂ ਆਪਣਾ ਘਰ ਸਮਾਜ ਅਸੀਂ ਵੀ ਆਪਣਾ ਜਿੱਥੇ ਤੁਸੀਂ ਜਾਓਗੇ ਤੁਹਾਡੇ ਨਾਲ ਲੈ ਕੇ ਚੱਲਾਂਗੇ
ਜੈ ਗੁਰ ਦਰਸੈ ਤਾਂ ਬਸੈ
ਮਹਾਰਾਜ ਜਿੱਥੇ ਤੁਹਾਡੇ ਦਰਸ਼ਨ ਹੋਣਗੇ ਉੱਥੇ ਜਾ ਕੇ ਬੱਸਾਂਗੇ ਅਸੀਂ ਵੀ ਇੱਥੇ ਨਹੀਂ ਰਹਿਣਾ
ਸ਼੍ਰੀ ਅਰਜਨ ਜੀ ਹਮੈ ਬਸਾਇਓ ਅਬ ਲੋ ਇਹ ਪਾਲਤ ਸੁਖਦਾਇਓ
ਮਹਾਰਾਜ ਸਾਨੂੰ ਗੁਰੂ ਅਰਜਨ ਸਾਹਿਬ ਨੇ ਇਸ ਨਗਰ ਚ ਵਸਾਇਆ ਸੀ ਜਦੋਂ ਉਨ੍ਹਾਂ ਨੇ ਨਗਰ ਵਸਾਇਆ ਉਦੋਂ ਸਤਿਗੁਰੂ ਜੀ ਨੇ ਸਾਨੂੰ ਇੱਥੇ ਵਸਾਇਆ ਸੀ ਉਦੋਂ ਤੱਕ ਤੋਂ ਲੈ ਕੇ ਹੁਣ ਤੱਕ ਸਤਿਗੁਰੂ ਜੀ ਦੇ ਘਰ ਨੇ ਸਾਡੀ ਪਾਲਣਾ ਕੀਤੀ ਹੈ
ਪਾਛੇ ਕਿਸੇ ਲੰਬ ਅਮਰਾ
ਮਹਾਰਾਜ ਜੀ ਹੁਣ ਤੁਸੀਂ ਚੱਲੇ ਹੋ ਤੁਹਾਡੇ ਪਿੱਛੋਂ ਅਸੀਂ ਕਿਹਦੇ ਆਸਰੇ ਰਹਾਂਗੇ
ਉਦੋਂ ਨਹੀਂ ਆਏ ਬੋਚੈ
ਮਹਾਰਾਜ ਜੀ ਗੁਰੂ ਤਾਂ ਇੱਥੇ ਹੈ ਹੋਣਗੇ ਨੀ ਤੁਸੀਂ ਚਲੇ ਜਾਓਗੇ ਪਤਾ ਲੱਗਾ ਕਿ ਤੁਸੀਂ ਵੀ ਹੁਣ ਮੁੜ ਕੇ ਨਹੀਂ ਆਉਣਾ
ਕੋ ਮਾਲਕ ਅਬੋਏ ਹਮਾਰੋ ਸਤਿਗੁਰ ਬਿਨ ਸਭ ਰਹਿ ਦੁਖਾਰੋ
ਮਹਾਰਾਜ ਜੀ ਹੁਣ ਸਾਡਾ ਮਾਲਕ ਕੌਣ ਬਣੇਗਾ ਇੱਥੇ ਸਤਿਗੁਰਾਂ ਤੋਂ ਬਿਨਾਂ ਮਹਾਰਾਜ ਤੁਹਾਡੇ ਤੋਂ ਬਿਨਾਂ ਅਸੀਂ ਦੁਖੀ ਹੋਵਾਂਗੇ।
ਜੋ ਸਨਮਾਨ ਕਰਤ ਸਭ ਭਾਂਤੀ ਸੋ ਤਜ ਚਲੇ ਨਾ ਬੇਰਤ ਛਾਤੇ।
ਮਹਾਰਾਜ ਜਿਹੜੇ ਸਨਮਾਨ ਕਰਦੇ ਨੇ ਸਰਵ ਪ੍ਰਕਾਰ ਨਾਲ, ਜਿਨ੍ਹਾਂ ਨੇ ਸਾਨੂੰ ਸਨਮਾਨ ਦਿੱਤਾ ਉਹ ਤਜ ਕੇ ਚੱਲੇ ਨੇ, ਉਹ ਸਤਿਗੁਰੂ ਜੀ ਤੁਹਾਡੇ ਵਿਛੋੜੇ ਵਿਚ ਸਾਡੀ ਛਾਤੀ ਦਹੇਗੀ, ਅਸੀਂ ਵਿਛੋੜਾ ਕਿਵੇਂ ਚੱਲਾਂਗੇ।
ਵਿਆਕੁਲ ਹੋਏ ਬੀਥਨ ਮੈਂ ਡੋਲਤ,
ਸਿੱਖ ਤਾਂ ਵਿਆਕੁਲ ਹੋ ਕੇ ਗਲੀਆਂ ਚ ਡੋਲਦੇ ਫਿਰਦੇ, ਉਹਨਾਂ ਨੂੰ ਕੋਈ ਸੋਝੀ ਨਹੀਂ ਆ ਰਹੀ, ਇੰਨੀ ਜ਼ਿਆਦਾ ਵਿਛੋੜੇ ਦੀ ਪੀੜਾ ਮੰਨੀ।
ਦੁੱਖ ਬਿਰਹੋ ਤੇ ਬਾਬਰ ਜਿਮ ਬੋਲਤ,
ਬਿਰਹਾ ਦੇ ਵਿਛੋੜੇ ਵਿਚ ਬਾਬਰੇ ਜੇ ਹੋ ਗਏ ਤੇ ਬਾਬਰ ਜੇ ਹੋਏ ਬੋਲੀ ਜਾਂਦੇ ਨੇ, ਕੀ ਬੋਲੀ ਜਾਂਦੇ ਨੇ ਉਹਨਾਂ ਨੂੰ ਆਪ ਨੀ ਪਤਾ ਲੱਗ ਰਿਹਾ।
ਉਰਤੇ ਨਿਕਸੇ ਸ੍ਰੀ ਗੁਰ ਪਾਛੇ ਕਰਤ ਪੁਕਾਰ ਦਰਸ ਤੋਂ ਬਾਛੇ,
ਸਤਿਗੁਰਾਂ ਦੇ ਪਿੱਛੇ ਪਿੱਛੇ ਨਾਲ ਹੀ ਨਿਕਲ ਗਏ, ਪੁਕਾਰਾਂ ਕਰਦੇ ਦੂਰੋਂ, ਸਤਿਗੁਰੂ ਸਾਨੂੰ ਛੱਡ ਕੇ ਅਨਾਥ ਬਣਾ ਕੇ ਕਿੱਥੇ ਚੱਲੇ ਹੋ, ਮਹਾਰਾਜ ਆਪ ਜੀ ਸਾਨੂੰ ਛੱਡ ਕੇ ਕਿੱਥੇ ਚੱਲੇ ਜੇ।
ਸਤਿਗੁਰ ਜਬ ਦੇਖਿਓ ਪਛਾਤੇ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਪਿੱਛੇ ਆਉਂਦਿਆਂ ਵੇਖਿਆ,
ਨਰ ਨਾਰਨ ਬਿਲ ਲਾਤੇ,
ਵੀ ਸਾਰਾ ਨਗਰ ਹੀ ਬਿਰਲਾਪ ਕਰਦੇ ਆ ਰਿਹਾ, ਸਭ ਦੇ ਨੇਤਰ ਭਰੇ ਹੋਏ ਨੇ,
ਫਿਰ ਹੋਏ ਰਹੇ ਨਾ ਅੱਗੇ ਚੱਲੇ।
ਮਹਾਰਾਜ ਜੀ ਖਲੋ ਗਏ, ਉਹਨਾਂ ਨੂੰ ਵੇਖ ਕੇ ਨਾ ਖਲੋ ਗਏ, ਫਿਰ ਅੱਗੇ ਨੀ ਤੁਰੇ।
ਆਨੇ ਅਖਿਲ ਪੁਰ ਜਨ ਕੇ ਮਿਲੇ,
ਬਹੁਤ ਸਾਰੇ ਨਗਰ ਵਾਸੀ ਆ ਕੇ ਸਤਿਗੁਰਾਂ ਨੂੰ ਮਿਲੇ।
ਕਰ ਬੰਧਨ ਕੈ ਇਮ ਤੁਮ ਚਾਲੇ, ਬਹੁਰ ਨ ਆਵੋ ਜਿਮ ਸੰਭਾਲੇ,
ਮੱਥਾ ਟੇਕੇ ਆ ਕੇ ਤੇ ਕਹਿੰਦੇ ਪਾਤਸ਼ਾਹ ਤੁਸੀਂ ਤਾਂ ਲੱਗਦਾ ਇਸ ਤਰ੍ਹਾਂ ਚੱਲੇ ਹੋ ਵੀ ਹੁਣ ਮੁੜ ਕੇ ਨੀ ਆਉਣਾ, ਕਿਉਂਕਿ ਸਾਰਾ ਕੁਝ ਸੰਭਾਲ ਕੇ ਜੋ ਸਮਾਨ ਸੀ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੀ ਪਾਲਕੀ ਚ ਸਵਾਰ ਕਰਕੇ ਲੈ ਚੱਲੇ, ਉਹਦਾ ਮਤਲਬ ਹੈ ਕਿ ਹੁਣ ਤੁਸੀਂ ਵਾਪਸ ਨਹੀਂ ਆਉਣਾ।
ਇਸ ਕੋ ਹਮੈ ਸੌਂਪ ਕਰ ਛੋਰਾ,
ਸਾਨੂੰ ਕਿਹਦੇ ਆਸਰੇ ਛੱਡ ਕੇ ਚੱਲੇ ਹੋ,
ਹਮੇ ਤੁਮ ਜੰਗਲ ਕੀ ਓਰਾ,
ਅੱਜ ਆਪ ਤੁਸੀਂ ਜੰਗਲ ਦਿਸ਼ਾ ਨੂੰ ਚੱਲ ਪਏ ਹੋ, ਜੰਗਲ ਦੇ ਇਲਾਕੇ ਨੂੰ ਚੱਲ ਪਏ ਹੋ,
ਤੁਮਰੇ ਸੰਗ ਚੱਲਾਂਗੇ ਸਾਰੇ,
ਅਸੀਂ ਵੀ ਸਾਰੇ ਤੁਹਾਡੇ ਨਾਲ ਚੱਲਾਂਗੇ।
ਬੁੱਧਮੰਤਾ ਆਦਿਕ ਲੈ ਪਰਿਵਾਰ,
ਬੱਚੇ ਪਰਿਵਾਰ ਘਰ ਵਾਲੀਆਂ ਸਾਰਾ ਪਰਿਵਾਰ ਨਾਲ ਲੈ ਕੇ ਤੁਹਾਡੇ ਚੱਲਾਂਗੇ।
ਰਾਵਰ ਬਿਰਹਿ ਸਯੋ ਨੈ ਪਰੈ,
ਮਹਾਰਾਜ ਤੁਹਾਡਾ ਵਿਛੋੜਾ ਸਾਡੇ ਕੋਲੋਂ ਸਹਿਆ ਨਹੀਂ ਜਾਣਾ,
ਰਹਿ ਪਛਾਤ ਕੌਣ ਦੁੱਖ ਭਰੈ,
ਤੁਹਾਡੇ ਪਿੱਛੇ ਰਹਿ ਕੇ ਕੌਣ ਦੁੱਖ ਭੋਗੇਗਾ।
ਭਲਾ ਲੋਕ ਪਰ ਲੋਕ ਮਜਾਰੈ, ਨਿਤ ਉੱਠ ਤੁਮਰੋ ਦਰਸ਼ਨ ਯਾਰੈ,
ਸਾਡਾ ਲੋਕ ਪਰਲੋਕ ਵਿਚ ਭਲਾ ਹੁੰਦਾ, ਅਸੀਂ ਰੋਜ਼ ਤੁਹਾਡੇ ਦਰਸ਼ਨ ਕਰਦੇ ਆ, ਤੁਹਾਡੇ ਦਰਸ਼ਨ ਕਰਕੇ ਸਾਡਾ ਲੋਕ ਪਰਲੋਕ ਸਵਰਦਾ।
ਪੁਰ ਉਜਾੜ ਹੋਏ ਬਸਿਓ ਨਾ ਜਾਏ,
ਮਹਾਰਾਜ ਏਦਾਂ ਜੇ ਨਗਰ ਉਜਾੜ ਕੇ ਤੁਸੀਂ ਜਾਓਗੇ ਏਦਾਂ ਬਸਿਆ ਨੀ ਜਾਣਾ ਸਾਡੇ ਕੋਲੋਂ ਤੁਹਾਡੇ ਬਿਨਾਂ,
ਕਹਿ ਰੁਦਤ ਪਏ ਸਮਦਾਏ,
ਏਦਾਂ ਕਹਿ ਕੇ ਸਾਰੇ ਨਗਰ ਨਿਵਾਸੀ ਰੋਣ ਲੱਗੇ।
ਅਸਮੰਜ ਸਤਿਗੁਰੂ ਵਿਚਾਰੈ,
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਵੀ ਇਹ ਤਾਂ ਬੜੀ ਅਸਮੰਜਸ ਬਾਤ ਬਣ ਗਈ, ਅਸੀਂ ਤਾਂ ਚੱਲੇ ਸੀ ਤੇ ਇਹ ਹੁਣ ਸਾਰੀ ਸੰਗਤ ਇਕੱਠੀ ਹੋ ਕੇ ਆ ਗਈ, ਰੋ ਰਹੇ ਕਹਿੰਦੇ ਅਸੀਂ ਰਹਿਣਾ ਹੀ ਨਹੀਂ ਇੱਥੇ, ਅਸੀਂ ਵੀ ਨਾਲ ਚੱਲਣਾ, ਇਹ ਬੜੀ ਅਸਮੰਜਸ ਬਣ ਗਈ। ਜੇ ਹੁਣ ਨਗਰ ਵਾਸੀ ਵੀ ਸਾਡੇ ਨਾਲ ਚਲੇ ਗਏ,
ਸ੍ਰੀ ਅਰਜਨਪੁਰ ਪ੍ਰਤਪਰਮ ਬਸਾਵਾ, ਮਹਾਦੋਸ਼ ਜੇ ਇਸੈ ਦੁਖਾਵਾ,
ਇਹ ਨਗਰ ਸਾਡੇ ਪਿਤਾ ਗੁਰੂ ਅਰਜਨ ਸਾਹਿਬ ਨੇ ਵਸਾਇਆ, ਇਹਨਾਂ ਨੂੰ ਵੀ ਉਹਨਾਂ ਨੇ ਵਸਾਇਆ, ਤੇ ਜੇ ਹੁਣ ਅਸੀਂ ਨਾ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਨਗਰ ਉਜਾੜ ਜਾਂਦੇ ਹਾਂ ਤੇ ਇਹਦੇ ਵਿਚ ਗੁਰੂ ਸਾਹਿਬ ਦੀ ਬੇਅਦਬੀ ਹੋਵੇਗੀ, ਸਤਿਗੁਰਾਂ ਦਾ ਨਿਰਾਦਰ ਹੋਵੇਗਾ ਵੀ ਸਾਡੇ ਵੱਡੇ ਸਤਿਗੁਰੂ ਪਿਤਾ ਜੀ ਨੇ ਇਹਨਾਂ ਨੂੰ ਵਸਾਇਆ ਤੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਉਠਾ ਕੇ ਲੈ ਜਾਈਏ, ਇਹ ਚੰਗਾ ਨਹੀਂ ਹੋਵੇਗਾ, ਇੱਦਾਂ ਤਾਂ ਗੁਰੂ ਸਾਹਿਬ ਦਾ ਨਿਰਾਦਰ ਹੋਵੇਗਾ।
ਵਿਚਾਰ ਕਰ ਥਿਰੇ ਨਿਆਰੈ,
ਇੱਦਾਂ ਵਿਚਾਰ ਕਰਕੇ ਸਤਿਗੁਰੂ ਜੀ ਖਲੋ ਗਏ ਤੇ ਵੇਖਣ ਲੱਗੇ,
ਬਹੁਤ ਪੰਥ ਕੀ ਧੀਰ ਉਚਾਰੈ,
ਮਹਾਰਾਜ ਜੀ ਇਹਨਾਂ ਨੂੰ ਧੀਰਜ ਦੇਣ ਲੱਗੇ, ਹੌਸਲਾ ਦੇਣ ਲੱਗੇ,
ਨੈ ਮਾਨੈ ਪੁਰ ਬਸਨ ਪਿਛਾਰੇ, ਸੋਚ ਵਿਮੋਚਨ ਸੋਚਤ ਭਾਰੇ।
ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਇੱਥੇ ਰਹੋ, ਪਰ ਉਹ ਮੰਨਦੇ ਨਹੀਂ ਪਏ, ਉਹ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਬਿਨਾਂ ਨਹੀਂ ਰਹਿ ਸਕਣਾ, ਤੁਸੀਂ ਰਹੋਗੇ ਤੇ ਰਹਾਂਗੇ, ਨਹੀਂ ਤਾਂ ਸਾਨੂੰ ਵੀ ਨਾਲ ਲੈ ਚੱਲੋ। ਏਦਾਂ ਦੀ ਸਮੱਸਿਆ ਜਦੋਂ ਬਣੀ, ਛੇਵੇਂ ਪਾਤਸ਼ਾਹ ਨੇ ਵੇਖੀ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਦਾ ਸਮਾਧਾਨ ਵੀ ਕਰ ਰਹੇ ਨੇ, ਇੱਥੋਂ ਚਾਲੇ ਪਾ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।